अज दा प्रकरण गुरु अर्जन देव पातशाह जी दे वचन हन और इन्हां वचनां विच जो के सुखमणि साहिब बाणी विच 15वीं अष्टपदी है जिवें के गुरु ग्रंथ साहिब जी दी समुची बाणी विच ही जिन्नी सिफत परमात्मा दी आउंदी है उतनी ही सिफत उदे चरणां नाल जुड़े हुए प्यारियां दी भी है क्योंकि अज तक परमात्मा दी जिन्नी भी कहानी चली जिन्नी भी व्याख्या चली है उदा होर कोई सबूत नहीं मिलदा इस धरती ते कि रब है। उदा कोई होर असी सबूत ही नहीं दे सकते, केवल कहानियां ही लगदियां ने। इस करके जेड़े लोग साध संगत तो वांझे रहिंदे ने वह परमात्मा तो भी वांझे रह जांदे ने क्योंकि परमात्मा दा कोई सबूत नहीं इस धरती ते। परमात्मा दा सबूत ही कोई नहीं है, किवें उस नूं मन्नोगे? उहदा इक्को ही सबूत है कि जिहड़े शरीर धारियां विच उहदी जोत प्रगट होई है, बख्शिश बनी है, उहनां वल वेख के भुलेखा पैंदा है कि इहनां नूं कुछ हो गया है, वखरे हो गए। उहनां दी वेखणी विच, बोलण विच, विचरण विच, सौण उठण विच, चाल विच, तुरन विच भी फर्क पै जांदा है। वेख के मनुख पुछदा इहनू की है, कोई रोग तां नहीं लगा? क्योंकि ये रोग है। गुरु नानक साहिब जी नूं भी इंज उहनां दे घरदिआं ने बीमार समझ लिया सी। जदों वैद नूं बुलाया गया बिल्कुल लगदा सी जे गुरु नानक बीमार दिसदे ने आम बंदे दी तां कहानी कहड़ी है। आम आदमी ते फिर बीमार दिसे गए। वैद बुलाया गया, हरदास बड़ा सियाणा सी, उहने बड़े ध्यान नाल वेख्या, सारे शरीर नूं टोह के नबज वेखी, मथे ते हथ रखिया ते गुरु नानक साहिब कई दिनां तों मंजे ते आराम कर रहे सी। ना बोलदे सन, ना बहुता खांदे सन, ना बाहर निकलदे सन। उहने जदों वेख रिहा ते हजूर थोड़े जे हस पै ते उहने कहा वी इह मरीज पहला वेख्या जिहड़ा मंजे ते पै के हसदा है। मंजे ते पै के वी इहदे विचों इक खुशी दी लहर आ रही। ता जदों उहने बांह फड़ी, हजूर ने बांह छुड़ा ली, कहिंदे वैद बुलाया, वैदगी पकड़ टंडोले बांह। उहने बांह नूं ढूंढ के वेख्या नबज नूं, भोला वैद ना जाने ही, करक करेजे माहे। कहिंदे ने दर्द किते होर है, तूं नबज वेखी जाना। गुरबाणी विच उस दर्द दा जिक्र आया है, साफ साफ कहा गया है, दुख लगा दर्द रह शरीर। ऐसे लोकां दे शरीर विच किते दर्द हुंदी है, इह साफ बाणी विच लिखिया। कबीर साहिब ने भी अपने बचना विच लिखिया, होर भी कई थावां ते इह बचन आउंदे ने जिहदे विच दर्द दा जिक्र आउंदा, प्रेम दी दर्द। सोकत जाणै पीर पराई, जां कै अंतर दर्द ना पाई। इथे होर बचन कीते, कत नहीं ठौर मूल कत लावो, खोजत तन मैं ठौर न पावो, लागी होए सो जानै पीर, राम भगत अनियाले तीर। कहिंदे ऐसे तीर उहनां नूं वजे ने, उहनां दी दर्द ना तीर दिसदा ना जख्म दिसदा। राम भगत अनियाले तीर, अनियाले दा मतलब अणियां वाले तीर उहनां नूं वज गए। उहनां नूं ऐसे तीर खुबे, इक दर्द विच रहिंदे ने। ता जेड़ी बेनती कर रहा सी, इस धरती ते परमात्मा दी होर कोई खबर नहीं दे सकदा, भावे किन्ने उहदे प्रमाण दिते जान, बस उहदी खबर। जां इउं कहीए ਸ਼ਰਾਬ ਦੀ ਖਬਰ ਸ਼ਰਾਬੀਆਂ ਵਿੱਚੋਂ ਮਿਲਦੀ ਹੈ ਕਿ ਉਹ ਕਿੰਨਾ ਕੁ ਤੇਜ ਹੈ, ਉਹਦੇ ਵਿੱਚ ਕਿੰਨੇ ਪਰਸੈਂਟ ਨਸ਼ਾ ਹੈ, ਪੀਣ ਵਾਲਿਆਂ ਤੋਂ ਪਤਾ ਲੱਗੇਗਾ ਵੈਸੇ ਕੀ ਬੋਤਲ ਵਿੱਚ ਬੰਦ ਪਿਆ, ਕੋਈ ਕਹੀ ਜਾਏ ਸ਼ਰਾਬ ਹੈ ਕਿ ਨਹੀਂ, ਕੀ ਪਤਾ ਰੰਗ ਹੀ ਘੋਲਿਆ ਹੋਵੇ। ਕਿਵੇਂ ਪਤਾ ਲੱਗੇਗਾ? ਜਦੋਂ ਕਿਸੇ ਨੇ ਆਪਣੇ ਅੰਦਰ ਲੰਘਾ ਦਿੱਤਾ, ਜਦੋਂ ਕਿਸੇ ਦੇ ਪੈਰ ਡਗਮਗਾ ਗਏ, ਚਾਲ ਬਦਲ ਗਈ, ਸ਼ਬਦ ਥਿੜਕਣ ਲੱਗ ਪਏ, ਅੱਖਾਂ ਹੋਰ ਹੋ ਗਈਆਂ ਤੇ ਸਮਝਣਗੇ ਨੇ ਸ਼ਰਾਬ ਪੀਤੀ। ਸ਼ਰਾਬ ਪ੍ਰਗਟ ਹੋਈ ਸ਼ਰਾਬੀ ਕਰਕੇ, ਰੋਗ ਪ੍ਰਗਟ ਹੋਇਆ ਰੋਗੀ ਕਰਕੇ, ਤੇ ਸਾਧ ਸੰਗਤ ਜੀ ਪਰਮਾਤਮਾ ਪ੍ਰਗਟ ਹੋਇਆ ਆਪਣੇ ਭਗਤਾਂ ਕਰਕੇ। ਕਬੀਰ ਜੀ ਨੇ ਔਰ ਭਗਤ ਨਾਮਦੇਵ ਜੀ ਨੇ ਇਹਨੂੰ ਖੁਲਾਸਾ ਵੀ ਕੀਤਾ, ਸਪਸ਼ਟ ਕਹਿ ਦਿੱਤਾ ਕਿ ਪ੍ਰਭ ਤੇ ਜਨ ਜਾਨੀ ਜੈ, ਜਨ ਤੇ ਸਵਾਮੀ। ਪ੍ਰਭੂ ਜਿਹੜਾ ਉਹ ਆਪਣੇ ਜਨਾਂ ਕਰਕੇ, ਭਗਤਾਂ ਕਰਕੇ, ਗੁਰਮੁਖਾਂ ਕਰਕੇ ਹੀ ਪ੍ਰਗਟ ਹੁੰਦਾ, ਨਹੀਂ ਤੇ ਉਹਦੀ ਕੋਈ ਖਬਰ ਨਹੀਂ ਇਸ ਧਰਤੀ ਤੇ। ਪ੍ਰਭ ਤੇ ਜਨ ਜਾਨੀ ਜੈ ਉਹਨਾਂ ਕਰਕੇ ਜਾਣਿਆ ਜਾਂਦਾ, ਜਨ ਤੇ ਸਵਾਮੀ। ਔਰ ਜਿਹੜੇ ਜਨ ਉਹਨਾਂ ਤੋਂ ਸਵਾਮੀ ਪਰਮਾਤਮਾ ਪ੍ਰਗਟ ਹੁੰਦਾ ਤੇ ਪਰਮਾਤਮਾ ਕਰਕੇ ਉਹ ਪ੍ਰਗਟ ਹੁੰਦੇ ਨੇ। ਦੋਵਾਂ ਦੀ ਇੱਕੋ ਜਿਹੀ ਲੈਣੀ ਦੇਣੀ ਹੈ। ਇਸ ਕਰਕੇ ਗੁਰਬਾਣੀ ਵਿੱਚ ਜਿੱਥੇ ਪ੍ਰਭੂ ਦੀ ਉਸਤਤ ਹੈ, ਜੇ ਇਹ ਅਤਕਥਨੀ ਨਾ ਹੋਵੇ ਤੇ ਉਹਦੇ ਪਿਆਰਿਆਂ ਦੀ ਉਸਤਤ ਉਸ ਤੋਂ ਕਿਤੇ ਥੋੜਾ ਜਿਹਾ ਜ਼ਿਆਦਾ ਹੈ, ਘੱਟ ਨਹੀਂ, ਕਿਉਂਕਿ ਉਹ ਮੁੱਢ ਮੂਲ ਨੇ, ਸ਼ੁਰੂਆਤ ਉਥੋਂ ਦੀ। ਗੁਰਬਾਣੀ ਤੇ ਗੁਰਮਤ ਦਾ ਇਹ ਸਿਧਾਂਤ ਇੱਥੇ ਖੜਾ ਹੈ ਕਿ ਤੂੰ ਜਿੰਨਾ ਚਿਰ ਸਾਧ ਸੰਗਤ ਨਾ ਕੀਤੀ, ਭਗਤ ਰਵਿਦਾਸ ਜੀ ਕਹਿੰਦੇ ਨੇ ਸਾਧ ਸੰਗਤ ਬਿਨ ਭਾਉ ਨਹੀਂ ਉਪਜੈ। ਪ੍ਰੇਮ ਪ੍ਰੇਮ ਤੇ ਸਾਰੇ ਕਹਿੰਦੇ ਨਾ, ਅੱਖਾਂ ਮਲ ਕੇ ਲਾਲ ਕਰ ਲਈਏ ਕੋਈ ਵੱਡੀ ਗੱਲ ਨਹੀਂ। ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਨੇ ਅੱਖਾਂ ਵਿੱਚ ਸਰੋਂ ਦਾ ਤੇਲ ਪਾਈਏ, ਅੱਖਾਂ ਲਾਲ ਹੋ ਜਾਂਦੀਆਂ, ਪਾਣੀ ਵਗਣ ਲੱਗ ਪੈਂਦਾ, ਕੋਈ ਬਹੁਤੀ ਵੱਡੀ ਗੱਲ ਨਹੀਂ। ਇਹਨੂੰ ਪ੍ਰੇਮ ਨਾ ਸਮਝਣਾ। ਸਵਾਦ ਤਾਂ ਹੈ ਜੇ ਅੱਖਾਂ ਨੂੰ ਰੋਕਣਾ ਚਾਹੇ ਆਦਮੀ ਤੇ ਰੁਕੇ ਨਾ ਪਾਣੀ, ਉਹ ਹੈ ਪ੍ਰੇਮ। ਇਸ ਤਰ੍ਹਾਂ ਕਹਿੰਦੇ ਕਿ ਐਸੇ ਮਨੁੱਖ ਜਿਨ੍ਹਾਂ ਕਰਕੇ ਪ੍ਰਭੂ ਪ੍ਰਗਟ ਹੋਏ ਸੰਸਾਰ ਵਿੱਚ, ਉਹਨਾਂ ਦੀ ਵਾਰਤਾ ਗੁਰਬਾਣੀ ਵਿੱਚ ਬਹੁਤ ਜ਼ਿਆਦਾ ਹੈ, ਕਿਉਂਕਿ ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ। ਇਹ ਸਰੀਰਾਂ ਤੋਂ ਸਰੀਰਾਂ ਨੂੰ ਲੱਗਦਾ ਪ੍ਰੇਮ ਜਿਹੜਾ ਹੈ, ਖਿਆਲ ਰੱਖਣਾ, ਇੱਕ ਸਰੀਰ ਤੋਂ ਦੂਜੇ ਨੂੰ ਲੱਗਦਾ, ਸਿੱਧਾ ਨਹੀਂ ਲੱਗਦਾ, ਖਿਆਲ ਰੱਖਣਾ। ਸਰੀਰਾਂ ਨੂੰ ਸਰੀਰਾਂ ਤੋਂ ਜਿਵੇਂ ਕੁਝ ਰੋਗ ਲੱਗਦੇ ਨਾ, ਇੱਕ ਦੂਜੇ ਦੇ ਕੱਪੜਿਆਂ ਤੋਂ, ਇੱਕ ਦੂਜੇ ਦੇ ਕੋਲ ਰਿਹਾ, ਕਿਤੇ ਟੱਚ ਹੋ ਜਾਣਾ ਖਾਣਾ ਪੀਣਾ, ਉਹਦੇ ਨਾਲ ਕਈ ਰੋਗ ਲੱਗਦੇ ਨੇ। ਧਰਮ ਦਾ ਜਿਹੜਾ ਰੋਗ ਹੈ ਸਰੀਰਾਂ ਨਾਲ ਸੰਬੰਧਿਤ, ਇਸ ਤੋਂ ਬਿਨਾਂ ਇਹ ਠੀਕ ਹੈ। ਸ਼ਬਦ ਗੁਰੂ ਹੈ, ਜੁੜਨਾ ਸ਼ਬਦ ਨਾਲ ਹੈ, ਪਰ ਸ਼ਬਦ ਵਸੇਗਾ ਜਦੋਂ ਸਾਧ ਸੰਗਤ ਕਰੋਗੇ, ਵੈਸੇ ਨਹੀਂ। ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਤੇ ਜਿਹੜੀ ਭਗਤੀ ਅਸੀਂ ਕਰਦੇ ਫਿਰਨੇ ਆ, ਭਾਉ ਭਾਵ ਬਿਨ ਭਗਤ ਨਾ ਹੋਏ ਤੇਰੀ, ਪ੍ਰੇਮ ਤੋਂ ਬਿਨਾਂ ਭਗਤੀ ਹੁੰਦੀ ਹੀ ਨਹੀਂ। ਕਰੀ ਜਾਂਦੇ ਆ, ਖਾਲੀ ਲਿਖਿਆ ਜਾਂਦਾ, ਰਫ ਉੱਡ ਜਾਂਦਾ, ਨਾਲੋ ਨਾਲ ਮਿੱਠ ਜਾਂਦਾ, ਉਹ ਬੋਲੇ ਹੋਏ ਸ਼ਬਦ ਹਵਾ ਉਡਾ ਕੇ ਲੈ ਜਾਂਦੀ। ਪ੍ਰੇਮ ਤੋਂ ਸਖਣੇ ਹਨ, ਖਾਲੀ ਹਨ ਸ਼ਬਦ, ਉਸ ਸ਼ਬਦ ਤੋਂ ਖਾਲੀ ਹੁੰਦੇ ਨੇ ਜੋ ਪ੍ਰਭੂ ਦੇ ਦਰ ਤੋਂ ਆ ਰਿਹਾ ਹੈ, ਸਖਣੇ ਹੋ ਜਾਂਦੇ ਨੇ ਖਾਲੀ ਸ਼ਬਦ। ਇਸ ਕਰਕੇ ਅੱਜ ਦੀ ਅਸ਼ਟਪਦੀ ਵਿੱਚ ਉਸੇ ਪ੍ਰਕਰਨ ਨੂੰ ਫਿਰ ਦੁਹਰਾਇਆ ਗਿਆ, ਜਿਹਦੇ ਵਿੱਚ ਹਜ਼ੂਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਜਿਸ ਵਖਰ ਕੋ ਲੈਣ ਤੂੰ ਆਇਆ, ਜਿਸ ਵਖਰ ਜਿਸ ਪੂੰਜੀ ਨੂੰ ਤੂੰ ਲੈਣ ਵਾਸਤੇ ਇਸ ਧਰਤੀ ਤੇ ਆਇਆ ਹੈ, ਹੋਰ ਇੱਥੇ ਤੇਰੇ ਆਉਣ ਦਾ ਕੋਈ ਪ੍ਰਯੋਜਨ ਨਹੀਂ ਸੀ। ਬੜੇ ਘੱਟ ਲੋਕਾਂ ਨੂੰ ਇਸ ਚੀਜ਼ ਦੀ ਸਮਝ ਆਈ ਅਸੀਂ ਕੀ ਕਰਨ ਆਏ ਹਾਂ, ਨਹੀਂ ਤੇ ਸਾਡੀ ਹਾਲਾਤ ਇਸ ਤਰ੍ਹਾਂ, ਕੋਈ ਆਦਮੀ ਬਾਜ਼ਾਰ ਵਿੱਚ ਫਿਰਦਾ ਰਿਹਾ ਸਾਰਾ ਦਿਨ, ਕਿਸੇ ਪੁੱਛਿਆ ਕੀ ਲੈਣਾ ਹੈ, ਕਹਿਣ ਲੱਗਾ ਪਤਾ ਨਹੀਂ, ਕੁਝ ਵੀ ਨਹੀਂ, ਜੋ ਮਿਲ ਗਿਆ ਲੈ ਲਵਾਂਗੇ, ਨਾ ਮਿਲਿਆ ਖਾਲੀ ਚਲੇ ਜਾਵਾਂਗੇ। ਸਾਡੀ ਹਾਲਾਤ ਐਸੀ, ਅਸੀਂ ਤੁਰੀ ਜਾਂਦੇ ਹਾਂ ਪਰ ਸਾਨੂੰ ਪਤਾ ਨਹੀਂ ਸਾਡੇ ਕਦਮ ਕਿੱਧਰ ਜਾ ਰਹੇ ਨੇ, ਸਾਡਾ ਮਾਰਗ ਕੋਈ ਨਹੀਂ ਹੈ, ਰਸਤਾ ਕੋਈ ਨਹੀਂ, ਭਟਕਦੇ ਹਾਂ ਸੰਸਾਰ ਦੇ ਵਿੱਚ, ਜੀਵਨ ਦੇ ਵਿੱਚ ਥੱਕ ਵੀ ਜਾਂਦੇ ਹਾਂ, ਪਹੁੰਚਦੇ ਕਿਹਦੇ ਨੇ। ਜੇ ਪੂਰੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਿਆ ਜਾਏ ਕਿ ਕਿਉਂ ਆਏ ਹਾਂ, ਤੇ ਸਾਹਿਬ ਇਹ ਦੱਸ ਦਿੰਦੇ ਨੇ, ਜਿਸ ਵਖਰ ਕੋ ਲੈਣ ਤੂੰ ਆਇਆ, ਜਿਸ ਵਪਾਰ ਨੂੰ ਤੂੰ ਲੈਣ ਵਾਸਤੇ ਆਇਆ, ਜਿਸ ਪੂੰਜੀ ਨੂੰ ਤੂੰ ਇਕੱਠੀ ਕਰਨ ਆਇਆ, ਉਹ ਪੂੰਜੀ ਹੈ ਨਾਮ ਧਨ, ਪ੍ਰਭੂ ਦੀ ਯਾਦ ਦੀ ਯਾਦ ਦਾ ਖਜ਼ਾਨਾ। ਉਹ ਜਿਹੜਾ ਨਾਮ ਦਾ ਧਨ ਤੂੰ ਲੈਣ ਵਾਸਤੇ ਆਇਆ, ਇੱਥੇ ਇਕੱਠਾ ਕਰਨ ਵਾਸਤੇ ਆਇਆ, तेनू इस चीज का फिर पता होना चाहिए ना। लैण तां तू आ गया, पहली गल तां तेनू समझ नहीं लगी की लैण आया, फिर तेनू दस दिता कि इथे तू नाम दा धन लैण आया, हुण तेनू दुकान दा ही पता नहीं, किसी होर दुकान तो पुछदा फिरेगा, उथों मिलेगा नहीं, तू खरीदना कुछ होर चाहना है, दुकान किसी होर ते खड़ा है। जिन्ना चिर उस बाजार विच ना पहुंचिया जिथे वो नाम दा धन मिलदा है, उन्ना चिर मिलेगा किवें। तां सिख अरदास करदा है सतगुरु दे चरणा विच कि जो कुछ लैण आया उते नाम धन है, मिलेगा कित्थों, केड़े घर विचों मिलेगा, किस थां तों मिलेगा। ते गुरु अर्जन देव साहिब जवाब देंदे कहिंदे राम नाम संतन घर पाया। साधुआं दे कोल, गुरमुखां दे कोल इक उत्थे तोशा है, उन्हां दा खजाना है, उहदे विचों भर के रखदे ने पूरी तरह, भरिया होया खजाना उन्हां दा, बड़े अमीर ने, बड़े तनाड़ ने, और उस खजाने दे घटण दा भी कोई खतरा नहीं। इस तरह का खजाना जिन्हू साहब कहिंदे शब्द अखुट बाबा नानका, खाए खर्च धन माल, खर्च करी जाओ जिन्ना मर्जी, ओदे घटन का कोई खतरा नहीं, कोई चिंता नहीं, ओ धन सदीव काल वास्ते इको जिहा रहिंदा है। जिन्हू साहब कहिंदे खावे खर्च है रल मिल भाई, तोट ना आवे बद दो जाई। प्रभु दी जेड़ी बख्शिश है ना, गुरु दी कृपा, साध संगत तो कदी नहीं कटी, दुनिया दा धन घट जांदा है, कदी उहदे विच नुकसान हो जांदा, कदी फायदा, पर यह जेड़ा नाम दा धन प्रभु दे प्यारियां दे घर विच, राम नाम संतन घर पाया, उहनां दे घर विच है, उना नाल तेनू लैण देण करना पएगा, उना दे नाल तेनू तुरना पएगा। भगत रविदास जी दा एक बहुत सुंदर शब्द जिदे विच उना ने इस ख्याल नू होर परपक कर दिता, साफ कर दिता कि इस मार्ग ते जे तू तुरना ते संगत तो बिना ना जाई, क्योंकि राह टेढ़ा मेढ़ा बहुत है, इस रस्ते दे विच उच्चा नीवा थां बड़ा है, पहाड़ ने किते टोए ने, रस्ते दा तेनू पता नहीं, मार्ग दा तेनू पता नहीं। तां उन्हां ने एक बहुत सुंदर दलील दिती भगत रविदास जी ने, पुराने समय दी दलील है और हुण भी ओह कम देंदी है। ओह कहिंदे तुसीं कदी वेख्या होवेगा कि जिहड़े लोक उस वेले गड्डे हुंदे सन जां बलद, पहलां ते गड्डे भी नहीं सन, बलदां दे उत्ते व्यापार कीता जांदा सी, लद के घोड़िया ते बलदां ते हाथियां ते ऊंठां ते इक थां तों सौदा इक शहर विचों लद्दिया जांदा सी, ते सैकड़े मीलां दा पंध करके दूसरे शहर पहुंचाया जांदा सी। इह तरीका सी, होर कोई रस्ता नहीं सी। फिर उह जिहड़े बलद सन इक तो नहीं, उह फिर सैकड़ियां दी हजारां दी गिनती विच इकट्ठे हो के तोरे जांदे सन। उन्हां नूं अज दी बोली विच आपां कह देंगे काफला, उस वेले दी भाषा वरती जांदी सी टांडा, टांडा कहिंदे सन उन्हां नूं, काफला, लंबी लाइन उन्हां बलदां दी जिन्हां ते सौदा लद्दिया जांदा सी। जिवें अज तुसीं वेखोगे, अज साधन बदल गए ने, अज गड्डियां ने, ट्रक ने, पर उह वी तुसीं वेखोगे काफले विच तुरदे ने, 10, 20, 30, 50 कट्ठे दूर दूर जांदे ने हजारां किलोमीटर दे सफर विच। ਉਹ ਟਾਂਡਾ ਉਸ ਨੂੰ ਕਹਿੰਦੇ ਸਨ। ਭਗਤ ਰਵਿਦਾਸ ਜੀ ਕਹਿੰਦੇ ਕਿ ਤੂੰ ਜਿਸ ਮਾਰਗ ਤੇ ਤੁਰਨ ਲੱਗਾ ਉਹ ਮਾਰਗ ਉੱਚਾ ਨੀਵਾਂ ਹੈ, ਫਿਰ ਜਿਸ ਮਨ ਰੂਪੀ ਬਲਦ ਦੇ ਉੱਤੇ ਤੂੰ ਰੱਬ ਦੇ ਨਾਮ ਦੀ ਪੂੰਜੀ ਲੱਦਣੀ ਹੈ ਨਾ, ਉਹ ਕਮਜ਼ੋਰ ਬੜਾ, ਮਨ ਵਿੱਚ ਕਮਜ਼ੋਰੀ ਬੜੀ, ਬੇਵਿਸ਼ਵਾਸੀ ਬੜੀ ਪ੍ਰਤੀਤੀ ਉਹਦੇ ਵਿੱਚ ਹੈ ਨਹੀਂ, ਇਸ ਕਰਕੇ ਤੂੰ ਇੱਕ ਕੰਮ ਕਰ, ਤੂੰ ਆਪਣੇ ਨਾਲ ਦੇ ਜਿਹੜੇ ਲੋਕ ਨੇ ਨਾ, ਜਿਹੜੇ ਤੇਰੇ ਨਾਲ ਤੁਰਨ ਵਾਲੇ ਨੇ ਇਸ ਮਾਰਗ ਤੇ, ਤੂੰ ਉਹਨਾਂ ਨਾਲ ਸਾਂਝ ਬਣਾ, ਤੂੰ ਕੱਲਾ ਨਾ ਤੁਰੀ, ਕਿਉਂਕਿ ਇੱਕ ਤੇ ਪੈਂਡਾ ਦੂਰ ਦਾ, ਇੱਕ ਰਾਹ ਵਿੱਚ ਚਿੱਕੜ ਹੈ, ਰਾਹ ਵਿੱਚ ਉੱਚਾ ਨੀਵਾਂ ਹੈ, ਔਰ ਇਹ ਸੱਚਾਈ ਹੈ। ਤਾਂ ਹੀ ਬਾਬਾ ਫਰੀਦ ਸਾਹਿਬ ਨੇ ਕਿਹਾ ਗਲੀਆ ਹੈ ਚਿੱਕੜ ਦੂਰ ਘਰ, ਨਾਲ ਪਿਆਰੇ ਨੇ ਹੋ। ਭਾਵੇਂ ਕਿ ਉਦਾਹਰਨ ਬਾਹਰ ਦੀ ਹੈ, ਚਿੱਕੜ ਦੀ ਗੱਲ ਕੀਤੀ, ਕਹਿੰਦੇ ਗਲੀ ਵਿੱਚ ਰਾਹ ਵਿੱਚ ਚਿੱਕੜ ਬੜਾ, ਗਲੀਆਂ ਚਿੱਕੜ, ਭਾਵੇਂ ਕਿ ਬਾਹਰ ਦੀ ਗੱਲ ਹੈ, ਇੱਥੇ ਚਿੱਕੜ ਹੋਰ ਚੀਜ਼ਾਂ ਦਾ ਹੈ। ਜਦੋਂ ਇਸ ਮਾਰਗ ਤੇ ਤੁਰਨੇ ਆ ਸਾਧ ਸੰਗਤ, ਕਈ ਚਿੱਕੜ ਰਾਹ ਵਿੱਚ ਆਉਂਦੇ ਨੇ, ਰੁਕਾਵਟਾਂ ਆਉਂਦੀਆਂ ਨੇ, ਖਾਸ ਕਰਕੇ ਉਹਨਾਂ ਦੇ ਰਾਹ ਵਿੱਚ। ਕਈ ਵਾਰੀ ਅਸੀਂ ਕਹਾਂਗੇ ਨਾ ਵੀ ਜਿਹੜੇ ਧਾਰਮਿਕ ਲੋਕ ਨੇ ਉਹਨਾਂ ਦੇ ਰਾਹ ਵਿੱਚ ਕਈ ਸੰਸਾਰਕ ਰੁਕਾਵਟਾਂ ਆਉਂਦੀਆਂ ਨੇ ਧਰਮ ਦੇ ਮਾਰਗ ਤੇ ਤੁਰਦੇ। ਕਈ ਵਾਰੀ ਸੰਸਾਰੀਆਂ ਦੇ ਮਾਰਗ ਵਿੱਚ ਕੋਈ ਰੁਕਾਵਟ ਆਉਂਦੀ ਨਹੀਂ ਦਿਸਦੀ, ਉਹ ਬਿਲਕੁਲ ਆਰਾਮ ਨਾਲ ਰਹਿੰਦੇ ਦਿਸਦੇ ਨੇ। ਇਹਨੂੰ ਧਿਆਨ ਵਿੱਚ ਰੱਖਣਾ, ਇੱਕ ਤਾਂ ਜੇ ਧਰਮ ਦੇ ਮਾਰਗ ਤੇ ਤੁਰਨਾ ਤਾਂ ਉਹਨੂੰ ਸ਼ਰਤ ਲਾ ਕੇ ਨਹੀਂ ਤੁਰਨਾ ਚਾਹੀਦਾ ਵੀ ਜੀਵਨ ਵਿੱਚ ਰੁਕਾਵਟ ਤੇ ਵੈਸੇ ਵੀ ਆ ਸਕਦੀ ਹੈ। ਜੇ ਅਸੀਂ ਜੋੜ ਦਿੱਤਾ ਵੀ ਹੁਣ ਧਰਮ ਹੀ ਹੋਏ ਕਿ ਸਾਡੀ ਸਾਰਾ ਕੁਝ ਬਿਲਕੁਲ ਉਸੇ ਤਰ੍ਹਾਂ ਹੋਵੇ ਜਿਵੇਂ ਅਸੀਂ ਚਾਹੁੰਦੇ ਹਾਂ, ਤੇ ਇਸ ਤਰ੍ਹਾਂ ਮੁਮਕਿਨ ਨਹੀਂ ਹੁੰਦਾ। ਦੂਸਰੀ ਗੱਲ, ਰੁਕਾਵਟਾਂ ਉਹਨਾਂ ਨੂੰ ਆਉਂਦੀਆਂ ਜਿਹੜੇ ਤੁਰਦੇ ਨੇ। ਜਿਹੜਾ ਆਦਮੀ ਮੁਰਦਾ ਹੈ ਉਹਨੂੰ ਕਿੱਥੇ ਰੁਕਾਵਟ ਆਉਣੀ, ਪਿਆ ਇੱਕੋ ਥਾਂ, ਠੇਡਾ ਉਸੇ ਨੂੰ ਲੱਗਦਾ ਜਿਹੜਾ ਤੁਰੇ, ਜਿਹੜਾ ਤੁਰੇ ਨੇ ਉਹਨੂੰ ਠੇਡਾ ਕਾਹਦਾ ਲੱਗਣਾ। ਸੰਸਾਰੀ ਤੇ ਇੱਕ ਮੁਰਦੇ ਵਾਂਗ ਇੱਕੋ ਥਾਂ ਤੇ ਹੀ ਡਿੱਗਾ ਹੋਇਆ ਹੈ, ਉਹਨੂੰ ਖਾਣ ਵਾਸਤੇ ਮਿਲਿਆ ਉੱਥੇ ਖਾਈ ਆਉਂਦਾ, ਉਹਨੇ ਉਹ ਇੱਕ ਸਿਰਫ ਅਨਾਜ ਮੁਕਾਉਣ ਵਾਲੀ ਮਸ਼ੀਨ ਹੈ, ਉਹਨੇ ਖਤਮ ਕਰਨਾ ਤੇ ਚਲੇ ਜਾਣਾ। ਜਿਹੜੇ ਉੱਚੇ ਚੜ੍ਹਦੇ ਨਾ ਸਫ਼ਰ ਵਿੱਚ, ਉੱਚੀ ਥਾਂ ਤੇ ਜਾਂਦੇ ਨੇ, ਉਹਨਾਂ ਨੂੰ ਸਾਧ ਸੰਗਤ ਕਿਤੇ ਨਾ ਕਿਤੇ ਫਿਰ ਰੁਕਾਵਟ ਖ਼ਬਰ ਹੀ ਇਸ ਚੀਜ਼ ਦੀ ਦਿੰਦੀ ਕਿ ਤੁਸੀਂ ਸਫ਼ਰ ਵਿੱਚ ਹੋ। ਜੇ ਸਫ਼ਰ ਵਿੱਚ ਨਹੀਂ ਤੇ ਕੋਈ ਰੁਕਾਵਟ ਨਹੀਂ। ਇਸ ਕਰਕੇ ਸਤਿਗੁਰੂ ਕਹਿੰਦੇ, ਭਗਤ ਜੀ ਨੇ ਉਦਾਹਰਨ ਦਿੱਤੀ ਕਿ ਤੂੰ ਇਕੱਲਾ ਨਾ ਤੁਰੀ, ਕਿਉਂਕਿ ਰਾਹ ਜਿਹੜਾ ਹੈ ਉਹਦੇ ਵਿੱਚ ਚਿੱਕੜ ਹੈ। ਫਰੀਦ ਸਾਹਿਬ ਕਹਿੰਦੇ, ਗਲੀਏ ਚਿੱਕੜ ਦੂਰ ਘਰ, ਘਰ ਥੋੜਾ ਜਿਹਾ ਉਹਦਾ ਦੂਰ ਹੈ। ਇਹ ਦੋਵੇਂ ਚੀਜ਼ਾਂ ਗੁਰਬਾਣੀ ਵਿੱਚ ਆਈਆਂ ਨੇ, ਦੂਰ ਵੀ ਤੇ ਨੇੜੇ ਵੀ। ਜਿੱਥੇ ਅਸੀਂ ਖੜੇ ਹਾਂ ਸਾਨੂੰ ਦੂਰ ਸਮਝਣਾ ਚਾਹੀਦਾ। ਜੇ ਅਸੀਂ ਦੂਰ ਨਾ ਸਮਝਿਆ ਤੇ ਅਸੀਂ ਯਤਨ ਨਹੀਂ ਕਰਾਂਗੇ ਪਹੁੰਚਣ ਦਾ। ਜੇ ਅਸੀਂ ਕੇਵਲ ਸਾਧ ਸੰਗਤ ਜੀ ਉਪਨਿਸ਼ਦ ਪੜ੍ਹ ਕੇ, ਅਸ਼ਟਾਵਕਰ ਦੀ ਗੀਤਾ ਪੜ੍ਹ ਕੇ, ਕਿਉਂਕਿ ਉਹਦੇ ਵਿੱਚ ਉਹ ਗਿਆਨ ਦਿੱਤਾ ਗਿਆ ਜਦੋਂ ਬੰਦਾ ਆਦਮੀ ਪਹੁੰਚ ਗਿਆ, ਉਹ ਸਾਨੂੰ ਨਹੀਂ ਪੜ੍ਹਨਾ ਚਾਹੀਦਾ ਬਹੁਤਾ ਗਿਆਨ। ਜਿਹੜਾ ਕਹਿੰਦਾ ਵੀ ਤੁਸੀਂ ਸਮਝ ਲਓ ਬਸ ਪਰਮਾਤਮਾ ਹੋ, ਅਹੰਸ ਬ੍ਰਹਮ, ਉਹ ਨੁਕਸਾਨ ਕਰ ਜਾਏਗਾ, ਪਹੁੰਚੇ ਕਿਤੇ ਵੀ ਨਹੀਂ, ਖੜੇ ਉੱਥੇ ਹੀ ਆ। ਉਹੀ ਆਦਤਾਂ, ਉਹੀ ਜੀਵਨ ਹੈ। ਬਸ ਇੱਕ ਕਿਤਾਬ ਪੜ੍ਹ ਲਈ, ਉਹਦੇ ਵਿੱਚ ਲਿਖਿਆ ਸੀ ਤੁਸੀਂ ਰੱਬ ਹੋ, ਬਸ ਅਸੀਂ ਮਿਹਨਤ ਕਰਨੀ ਛੱਡ ਦਿੱਤੀ। ਸਤਿਗੁਰੂ ਨੇ ਕਿਹਾ, ਨਹੀਂ, ਅਜੇ ਤੂੰ ਨੇੜੇ ਨਾ ਸਮਝੀ, ਅਜੇ ਤੂੰ ਦੂਰ ਸਮਝ, ਉਹਨੂੰ ਦੂਰ ਸਮਝ ਕੇ ਉਹਨੂੰ ਪ੍ਰੇਮ ਕਰ, ਤਾਂ ਕਿ ਤੇਰਾ ਮਨ ਅੰਦਰੋਂ ਸ਼ੁੱਧ ਹੋਵੇ ਉਹਦੇ ਪ੍ਰੇਮ ਦੀ ਅੱਗ ਵਿੱਚ। ਤਾਂ ਇੱਥੇ ਕਹਿੰਦੇ, ਦੂਰ ਘਰ ਨਾਲ ਪਿਆਰੇ ਨੇ, ਚੱਲਾਂ ਤਾਂ ਭਿੱਜੈ ਕੰਬਲੀ, ਰਹਾਂ ਤਾਂ ਟੁੱਟੈ ਨੇ। ਇਹ ਵੀ ਇੱਕ ਸ਼ਰਤ ਹੈ, ਜੇ ਚੱਲੇਗਾ ਤੇ ਕੰਬਲੀ ਨੇ ਭਿੱਜਣਾ ਹੀ ਹੈ, ਜੇ ਸਫ਼ਰ ਕਰੇਗਾ ਤੇ ਕੰਬਲੀ ਨੇ ਜ਼ਰੂਰ ਭਿੱਜਣਾ, ਤੇ ਉਹਨੇ ਭਾਰੀ ਵੀ ਹੋਣਾ ਸਫ਼ਰ ਵਿੱਚ ਤੁਰੇਗਾ। ਜੇ ਕਿਸੇ ਕੋਨੇ ਵਿੱਚ ਬੈਠਾ ਰਿਹਾ, ਫਿਰ ਨਾ ਕੰਬਲੀ ਤੇ ਕਣੀਆਂ ਪਈਆਂ, ਨਾ ਕੁਝ ਭਿੱਜੇਗਾ। ਇਸ ਤਰ੍ਹਾਂ ਦੂਰੀ ਦਾ ਸਫ਼ਰ, ਚਿੱਕੜ ਨਾਲ ਭਰਿਆ ਹੋਇਆ ਤਿਲਕਣਾ ਸਫ਼ਰ, ਜਿਹਨੂੰ ਫਰੀਦ ਸਾਹਿਬ ਕਹਿੰਦੇ, ਉਹਦਾ ਹੀ ਜ਼ਿਕਰ ਰਵਿਦਾਸ ਜੀ ਕਰਦੇ ਨੇ। ਬਹੁਤ ਮਹਿੰਗਾ ਸ਼ਬਦ, ਪਿਆਰਾ ਸ਼ਬਦ, ਕਹਿੰਦੇ, ਘਟ ਆਵ ਘਟ ਡੂਗਰ ਘਣਾ, ਇੱਕ ਨਿਰਗੁਣ ਬੈਲ ਹਮਾਰ, ਰਮਈਏ ਸਿਉਂ ਇੱਕ ਬੇਨਤੀ, ਮੇਰੀ ਪੂੰਜੀ ਰਾਖ ਮੁਰਾਰ। ਅਰਦਾਸ ਕੀਤੀ ਪ੍ਰਭੂ ਦੇ ਚਰਨਾਂ ਵਿੱਚ, ਹੇ ਪ੍ਰਭੂ, ਘਟ ਆਵ ਘਟ, ਘਟ ਦੇ ਅਰਥ ਨੇ ਰਸਤਾ, ਆਵ ਘਟ ਵਿੰਗਾ ਟੇਢਾ, ਉੱਚਾ ਨੀਵਾਂ ਰਸਤਾ ਤੇਰੇ ਘਰ ਦਾ। ਡੂਗਰ ਘਣਾ, ਪਹਾੜ ਨੇ ਕਿਤੇ ਖਾਈਆਂ ਨੇ ਰਾਹ ਵਿੱਚ, ਉੱਚੇ ਨੀਵੇਂ ਥਾਂ ਨੇ। ਇੱਕ ਨਿਰਗੁਣ, ਨਿਰਗੁਣ ਦਾ ਅਰਥ ਹੈ ਕਮਜ਼ੋਰ, ਬੈਲ ਹਮਾਰ, ਸਾਡਾ ਜਿਹੜਾ ਮਨ ਹੈ ਨਾ ਕਮਜ਼ੋਰ ਬੜਾ ਹੈ, ਇਸ ਰਾਹ ਤੇ ਜਾਣ ਲੱਗੇ ਇਹਦਾ ਕੀ ਭਰੋਸਾ, ਕਦੇ ਕਦੇ ਭੁਲੇਖਾ ਲੱਗ ਜਾਂਦਾ, ਹੁਣ ਤੇ ਸ਼ੁੱਧ ਹੋ ਹੀ ਗਿਆ ਲੱਗਦਾ, ਠੀਕ ਠਾਕ ਹੁਣ ਠੀਕ ਹੈ। ਤੇ ਗੁਰੂ ਦਾ ਸਾਧ ਸੰਗਤ, ਜਿਵੇਂ ਤੁਸੀਂ ਪਤਾ ਵਿਦਿਆਰਥੀ ਪੜ੍ਹਦੇ ਤੇ ਉਹਨਾਂ ਦਾ 3 ਮਹੀਨੇ ਬਾਅਦ ਪਹਿਲਾ ਟੈਸਟ, 6 ਮਹੀਨੇ ਬਾਅਦ ਦੂਜਾ, ਫਿਰ 9 ਮਹੀਨੇ ਬਾਅਦ ਤੀਜਾ, ਇਸ ਤਰ੍ਹਾਂ 3-3 ਮਹੀਨਿਆਂ ਦੇ ਸਮੇਂ ਬਾਅਦ ਟੈਸਟ ਹੁੰਦੇ ਨੇ। ਜਦੋਂ ਵਿਦਿਆਰਥੀ ਪੜ੍ਹਦਾ ਤੇ ਬੜਾ ਖੁਸ਼ ਹੁੰਦਾ ਵੀ ਪੜ੍ਹ ਲਿਆ, ਯਾਦ ਕਰ ਲਿਆ, ਪਰ ਜਦੋਂ ਟੈਸਟ ਹੁੰਦਾ ਤੇ ਉਹਦੇ ਵਿੱਚੋਂ ਕਈ ਗਲਤੀਆਂ ਨਿਕਲਦੀਆਂ। ਇਸ ਤਰ੍ਹਾਂ ਕਈ ਵਾਰੀ ਸਾਨੂੰ ਲੱਗਦਾ ਵੀ ਹੁਣ ਸਾਡਾ ਮਨ ਬਿਲਕੁਲ ਸ਼ੁੱਧ ਹੋ ਗਿਆ, फिर कोई ना कोई ऐसी घटना वापरती है उहदे विच असी स्थिर नहीं रहिंदे, साडा अंदरला विचलित हो जांदा, हिल जांदा, उदो सानू पता लगदा जे नुक्स है, असी फिर परत के उहदे उत्ते काम कर सकने आ मुड़ के। इस तरह टेस्ट हुंदे रहिंदे ने, उस कमजोर मन दे तो अपनियां कमियां नू कमजोरियां नू कढ़दा रहिंदा। बेनती करदे ने एक निर्गुण निर्गुण बैल हमार, हे प्रभु तेरे मार्ग ते जिस मन रूपी बल्द ते मैं चढ़ के आउणा, ओ कमजोर बड़ा है, धोखेबाज बड़ा है, बेविश्वास ओदे विच है, रमैये से ओ एक बेनती मेरी अरदास है तेरे चरणा विच कि मेरी पूंजी राख मुरार, हे मुरार, हे वाहिगुरु मेनू इस रस्ते विच मेरी सहायता कर। जदों ये अरदास कीती ना ते प्रभु वालों एक संदेश मिलिया भगत जी नूं, वो संदेश केड़ा सी, उन्होंने कहा भी रविदास जी तुसी एक काम करो, कल्ले ना तुरो, क्या और की करिए, कहिंदे को बन जारू राम को, कोई है बन जारा उहदे नाल तू मिल, मित्रता बना, को बन जारू राम को, उहनू लभ, कल्ला ना तुरी तू। इस करके एक गल स्पष्ट, जे जेड़े लोग साध संगत नहीं करदे ओह धर्म दे राह ते तुरे कोई नहीं, जे ओह सिर्फ धर्म दे राह ते पखंड दा मुजारा कर रहे ने, ओह तुरे ही नहीं अजे, उन्हां दा मकसद ही कोई नहीं, उन्हां ने समझ लिया एंट्री हो गई, एडमिशन हो गई, बस असी सिख बन गए, संपूर्णता आ गई, उन्हां दे ड्राइंग रूम विच ही उन्हां दा सचखंड बन गया, इस तों अगे नहीं तुरदे। ता जिन्हां ने विकास करना है ना, बदलना है कुछ, ਉਹ ਫਿਰ ਸੰਗਤ ਕਰਦੇ ਨੇ, ਕੋ ਬਣ ਜਾਰੋ ਰਾਮ ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ, ਫਿਰ ਉਹ ਲੱਭਦਾ ਉਹਨਾਂ ਵਣਜਾਰਿਆਂ ਨੂੰ, ਉਹਨਾਂ ਤੁਰਨ ਵਾਲਿਆਂ ਨੂੰ, ਤੇ ਉਹਨਾਂ ਦੇ ਨਾਲ ਮਿਲ ਕੇ ਤੁਰਦਾ। ਫਿਰ ਭਗਤ ਜੀ ਕਹਿੰਦੇ ਮੈਂ ਰਾਮ ਨਾਮ ਧਨ ਲਾਦਿਆ, ਵਿਖ ਲਾਦੀ ਸੰਸਾਰ। ਭਗਤ ਜੀ ਕਹਿੰਦੇ ਫਿਰ ਅਸੀਂ ਉਸ ਟਾਂਡੇ ਵਿੱਚ, ਉਸ ਕਾਫਲੇ ਵਿੱਚ ਸ਼ਾਮਿਲ ਹੋ ਕੇ ਪ੍ਰਭੂ ਦੇ ਨਾਮ ਦਾ ਧਨ ਜਿਹੜਾ ਲੱਦ ਲਿਆ, ਇਕੱਠਾ ਕਰ ਲਿਆ, ਤੇ ਸਫ਼ਰ ਸ਼ੁਰੂ ਕਰ ਦਿੱਤਾ ਉਹਦੇ ਘਰ ਵਿੱਚ। ਅੱਗੇ ਫਿਰ ਇੱਕ ਹੋਰ ਬਚਨ ਕਿਹਾ, ਕਹਿੰਦੇ ਉਰਵਾਰ ਪਾਰ ਕੇ ਦਾਨੀਆਂ, ਲਿਖ ਲਿਹੋ ਆਲ ਪਤਾਲ। ਉਰਵਾਰ ਪਾਰ ਕੇ ਦਾਨੀਆਂ, ਦਾਨੀਆਂ ਦੇ ਅਰਥ ਨੇ ਸਿਆਣੇ ਜਾਣਨ ਵਾਲੇ। ਇੱਥੇ ਚਿੱਤਰ ਗੁਪਤਾ ਨੂੰ ਕਹਿ ਰਹੇ ਨੇ, ਹੇ ਚਿੱਤਰ ਗੁਪਤੋ ਤੁਸੀਂ ਆਲ ਪਤਾਲ ਦੇ ਸਾਰੇ ਲੋਕਾਂ ਦਾ ਹਿਸਾਬ ਲਿਖ ਲਓ, ਪਰ ਸਾਡਾ ਕੀ ਲਿਖੋਗੇ, ਸਾਡਾ ਕੀ ਲਿਖੋਗੇ, ਆਲ ਲਿਖ ਲਿਹੋ ਆਲ ਪਤਾਲ, ਸਾਡੇ ਕੋਈ ਨਜਾਇਜ਼ ਚੀਜ਼ ਹੀ ਨਹੀਂ ਜਿਹੜੀ ਲਿਖਣ ਵਿੱਚ ਆ ਜਾਏ, ਚਲਾਨ ਉਹਨਾਂ ਦਾ ਕੱਟਿਆ ਜਾਏ ਜਿਨ੍ਹਾਂ ਨੇ ਨਜਾਇਜ਼ ਕੁਝ ਲੱਦਿਆ, ਉਹਨਾਂ ਦਾ ਚਲਾਨ ਹੋਏਗਾ, ਦੂਜਿਆਂ ਦਾ ਕਿਵੇਂ ਹੋਏਗਾ, ਜੋ ਸਹੀ ਨਿਯਮ ਦੇ ਮੁਤਾਬਕ ਸਫ਼ਰ ਕਰ ਰਹੇ ਨੇ ਉਹਨਾਂ ਦਾ ਕਿਵੇਂ ਚਲਾਨ ਕਿਵੇਂ ਹੋ ਸਕਦਾ। ਇਸ ਕਰਕੇ ਜਿਨ੍ਹਾਂ ਨੇ ਤਰੀਕੇ ਨਾਲ ਇਸ ਮਾਰਗ ਤੇ ਤੁਰੇ ਨੇ, ਉਹ ਸਾਧ ਸੰਗਤ ਦੀ ਪ੍ਰਵਾਨ ਹੋ ਗਏ। ਉਸੇ ਵਿਚਾਰ ਨੂੰ ਅੱਜ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਰਾਮ ਨਾਮ ਸੰਤਨ ਘਰ ਪਾਇਆ, ਸਾਧੂਆਂ ਦੀ ਸੰਗਤ ਵਿੱਚ, ਗੁਰਮੁਖਾਂ ਦੀ ਸੰਗਤ ਵਿੱਚ ਉਹ ਧਨ ਲੱਭ ਪਿਆ, ਅਨਹਦ ਬਾਣੀ ਪੂੰਜੀ, ਸੰਤਨ ਹੱਥ ਰਾਖੀ ਕੂੰਜੀ। ਪਰ ਹੁਣ ਇਸ ਤੋਂ ਅੱਗੇ ਇੱਥੋਂ ਤੱਕ ਸਤਿਗੁਰੂ ਨੇ ਤਿੰਨ ਗੱਲਾਂ ਦੱਸੀਆਂ ਸਾਨੂੰ ਇੱਕ ਪੰਕਤੀ ਵਿੱਚ। ਇੱਕ ਤਾਂ ਲੈਣ ਕੀ ਆਏ ਹਾਂ, ਉਹਦਾ ਜਵਾਬ ਦਿੱਤਾ ਕਿ ਰਾਮ ਨਾਮ ਪ੍ਰਭੂ ਦੇ ਨਾਮ ਨੂੰ ਵਿਹਾਜਣ ਆਇਆ। ਮਿਲੇਗਾ ਕਿੱਥੋਂ, ਸੰਤਨ ਘਰ ਪਾਇਆ, ਸਾਧ ਸੰਗਤ ਵਿੱਚੋਂ ਗੁਰਮੁਖਾਂ ਕੋਲ ਮਿਲੇਗਾ। ਫਿਰ ਹੁਣ ਪਤਾ ਦੱਸਣ ਤੋਂ ਬਾਅਦ ਇਹ ਦੱਸ ਰਹੇ ਨੇ ਵੀ ਕਿਹੜੇ ਤਰੀਕੇ ਨਾਲ ਮਿਲੇਗਾ, ਕਿਉਂਕਿ ਸਿੱਧਾ ਕੋਈ ਸੌਦਾ ਨਹੀਂ ਨਾ, ਰੁਪਈਏ ਦਿਓ ਤੇ ਖਰੀਦ ਲਵੋ, ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੈ। ਉਹਦਾ ਮਿਲਣਾ ਕਠਿਨ ਹੈ, ਬਹੁਤ ਔਖਾ ਹੈ, ਉਹ ਖਰੀਦਿਆ ਨਹੀਂ ਜਾ ਸਕਦਾ, ਧਨ ਦਾ ਵਿਸ਼ਾ ਨਹੀਂ ਹੈ, ਉਹ ਕਿਵੇਂ ਲੈ ਸਕੀਦਾ ਉਹਨਾਂ ਕੋਲੋਂ। ਸਾਹਿਬ ਕਹਿੰਦੇ ਤਜ ਅਭਿਮਾਨ ਲੇਹੋ ਮਨ ਮੋਲ। ਜੇ ਤੁਸੀਂ ਪ੍ਰਭੂ ਦੇ ਪਿਆਰਿਆਂ ਤੋਂ ਨਾਮ ਦੀ ਪੂੰਜੀ ਦਾ ਕੋਈ ਕਿਣਕਾ ਲੈਣਾ ਤੇ ਅਭਿਮਾਨ ਨੂੰ ਛੱਡੋ। ਅਭਿਮਾਨ ਦਾ ਮਤਲਬ ਆਪਣੇ ਮਨ ਦੇ ਫੈਸਲੇ ਤੁਹਾਨੂੰ ਭੰਨਣੇ ਪੈਣਗੇ, ਤੋੜਨੇ ਪੈਣਗੇ, ਪਾਣੀ ਬਣਾਉਣਾ ਪਏਗਾ। ਇੱਕ ਵਾਰੀ ਤੇ ਇਉਂ ਹੋ ਜਾਏਗਾ ਜਿਵੇਂ ਕਬਰਸਥਾਨ ਬਣ ਗਿਆ ਸਾਰਾ ਜੀਵਨ, ਤੋੜ ਭੰਨ ਹੋਏਗੀ ਪੂਰੀ ਤਰ੍ਹਾਂ, ਮਰਜ਼ੀ ਨੂੰ ਤੋੜਿਆ ਜਾਏਗਾ, ਉੱਥੇ ਭੰਨਿਆ ਜਾਏਗਾ। ਉੱਥੇ ਕੋਈ ਮੈਥ, ਕੋਈ ਮਿਣਨ ਵਾਲੀ ਚੀਜ਼, ਕੋਈ ਇੰਚੀ ਟੇਪ ਨਹੀਂ ਚੱਲੇਗਾ, ਤੇ ਜੇ ਇੰਚੀ ਟੇਪ ਚੱਲਿਆ ਤੇ ਉਹ ਮਿਲੇਗਾ ਨਹੀਂ, ਬਸ ਉੱਥੇ ਸੰਬੰਧ ਟੁੱਟੇਗਾ। ਫਿਰ ਉਸ ਰਾਹ ਦੇ ਉੱਤੇ ਕਹਿਣ ਲੱਗੇ, ਅਭਿਮਾਨ ਨੂੰ ਛੱਡੋ। ਇਹਦੇ ਸੰਬੰਧ ਵਿੱਚ ਗੁਰੂ ਨਾਨਕ ਸਾਹਿਬ ਨੇ ਹੋਰ ਬਚਨ ਉਚਾਰੇ ਨੇ, ਉਹ ਕਹਿੰਦੇ ਆਵ ਹੋ ਭੈਣੇ ਗੱਲ ਮੇਲੈ ਅੰਕ ਸਹੇਲੜੀਆਂ ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆਂ। ਇੱਥੇ ਭੈਣਾਂ ਦੇ ਅਰਥ ਨੇ ਗੁਰਮੁਖ ਪਿਆਰੇ ਸਤ ਸੰਗੀਆਂ ਦਾ ਸੰਗ ਕਰਨ। ਆਵੋ ਭੈਣੇ ਗੱਲ ਮਿਲੈ, ਗੱਲ ਮਿਲੀਏ ਪਹਿਲਾਂ ਤੇ ਦਵੈਤ ਨੂੰ ਦੂਰ ਕਰੀਏ ਦੁਬਧਾ ਨੂੰ। ਆਵੋ ਭੈਣੇ ਗੱਲ ਮਿਲੈ ਅੰਕ ਸਹੇਲੜੀਆਂ, ਕੀ ਕਰੀਏ ਮਿਲ ਕੇ, ਮਿਲ ਕੇ ਕਰੇ ਕਹਾਣੀਆਂ ਸਮਰੱਥ ਕੰਤ ਕੀਆਂ। ਸਮਰੱਥ ਵਾਹਿਗੁਰੂ ਦੀ ਗੱਲ ਕਰੀਏ, ਤੇ ਜਦੋਂ ਉਹਨਾਂ ਨਾਲ ਜਾ ਕੇ ਗੱਲ ਕੀਤੀ ਨਾ, ਤੇ ਜਿਹੜੇ ਆਪਣੇ ਵਰਗੇ ਸਨ ਉਹਨਾਂ ਪੁੱਛਿਆ ਵੀ ਸਾਡਾ ਮਿਲਾਪ ਕੋਈ ਨਹੀਂ, ਤੇ ਜਿਹੜੇ ਜੁੜੇ ਹੋਏ ਸਨ ਉਹਨਾਂ ਨੇ ਜਿਹੜਾ ਜਵਾਬ ਦਿੱਤਾ ਉਹ ਅੱਗੇ ਲਿਖਿਆ ਗੁਰੂ ਨਾਨਕ ਸਾਹਿਬ ਨੇ। ਉਹਦੇ ਵਿੱਚ ਕਹਿੰਦੇ ਸਾਚੇ ਸਾਹਿਬ ਸਭ ਗੁਣ ਅਵਗੁਣ ਸਭ ਅਸਾਂ। ਬਸ ਇੱਕੋ ਕਾਰਨ ਜੇ ਉਹਦੇ ਨਾਲ ਨਾ ਮਿਲਣ, ਸਾਡੇ ਵਿੱਚ ਸਾਰੇ ਅਵਗੁਣ ਨੇ, ਉਹਦੇ ਵਿੱਚ ਸਾਰੇ ਗੁਣ ਨੇ, ਦੋਵਾਂ ਦਾ ਜੋੜ ਕਿਵੇਂ ਬਵੇ। ਉੱਥੇ ਜਾ ਕੇ ਆਪਣੇ ਅਵਗੁਣ ਦਿਸੇ, ਇਸ ਕਰਕੇ ਸਾਧ ਸੰਗਤ ਉਹਨੂੰ ਨਾ ਸਮਝਿਆ ਜੇ। ਜਿੱਥੇ ਸਾਡੀ ਵਡਿਆਈ ਕੀਤੀ ਜਾਏ, ਸਾਧ ਸੰਗਤ ਉਹ ਹੁੰਦੀ ਹੈ ਜਿੱਥੇ ਬੰਦੇ ਨੂੰ ਦੱਸਿਆ ਜਾਏ ਕਿੱਥੇ ਕਿੱਥੇ ਨੁਕਸ ਹੈ ਜੀਵਨ ਵਿੱਚ। ਦਰਦ ਜ਼ਰੂਰ ਹੋਵੇਗੀ, ਹਉਮੈ ਨੂੰ ਪੱਠੇ ਨਹੀਂ ਪੈਣਗੇ। ਬਹੁਤੇ ਤੇ ਸਾਧੂ ਸਾਧ ਸੰਗਤ ਇਸੇ ਫਿਕਰ ਵਿੱਚ ਰਹਿੰਦੇ ਜੇ ਕਿਤੇ ਸਾਡੇ ਚੇਲੇ ਨਾ ਭੱਜ ਜਾਣ। ਉਹ ਉਹਨਾਂ ਦੀ ਵਡਿਆਈ ਕਰਦੇ ਰਹਿੰਦੇ, ਤੁਹਾਡੇ ਵਰਗਾ ਧਰਮੀ ਕੋਈ ਨਹੀਂ ਜੀ, ਤੁਸੀਂ ਬਹੁਤ ਵੱਡੇ ਹੋ, ਤੁਸੀਂ ਬੜੇ ਬੇਅੰਤ। ਜਿਹੜਾ ਸਾਧ ਸੰਗਤ ਪੂਰੇ ਗੁਰਮੁਖ ਨੇ ਨਾ, ਉਹ ਨਹੀਂ ਪਰਵਾਹ ਕਰਦੇ ਇਹਨਾਂ ਗੱਲਾਂ ਦੀ, ਕਿੰਨੇ ਲੋਕ ਸਾਡੇ ਪਿੱਛੇ ਤੁਰਨਗੇ, ਕਿੰਨੇ ਲੋਕ ਸਾਡਾ ਸੰਗ ਕਰਨਗੇ। ਉਹਨਾਂ ਦਾ ਮਿਸ਼ਨ, ਉਹਨਾਂ ਦਾ ਨਿਸ਼ਾਨਾ ਵੱਖਰਾ ਹੁੰਦਾ ਹੈ। ਉਹਨਾਂ ਨੇ ਸ਼ੁੱਧਤਾ ਲਿਆਉਣੀ ਹੁੰਦੀ ਹੈ, ਕੋਈ ਵਪਾਰੀ ਬਿਜ਼ਨਸ ਨਹੀਂ ਕਰ ਰਹੇ ਹੋ। ਇਸ ਕਰਕੇ ਉੱਥੇ ਉਹਨਾਂ ਨੇ ਕਿਹਾ ਵੀ ਸਾਚੇ ਸਾਹਿਬ ਸਭ ਗੁਣ ਅਵਗੁਣ ਸਭ ਅਸਾਂ। ਇਸ ਤਰ੍ਹਾਂ ਦੀ ਉੱਥੇ ਵਾਰਤਾ ਗੱਲਬਾਤ ਵਿੱਚ ਫਿਰ ਸਮਝ ਆ ਗਈ ਕਿ ਅਸੀਂ ਕਿੱਥੇ ਗਲਤ ਜਾ ਰਹੇ ਹਾਂ, ਫਿਰ ਆਪਣੇ ਆਪ ਨੂੰ ਸੋਧਣਾ ਸ਼ੁਰੂ ਕੀਤਾ। ਇਸ ਕਰਕੇ ਸਤਿਗੁਰੂ ਕਹਿ ਰਹੇ ਨੇ ਕਿ ਉਸ ਥਾਂ ਤੇ ਜਿੱਥੇ ਤੁਸੀਂ ਸਾਧ ਸੰਗਤ ਕਰਨੀ ਹੈ, ਤਜ ਅਭਿਮਾਨ, ਆਪਣੇ ਮਨ ਦੀ ਮਰਜ਼ੀ ਨੂੰ ਤਜ ਛੱਡ ਕੇ ਤਿਆਗ ਦੇਣਾ ਹੈ, ਖਤਮ ਕਰ ਦੇਣਾ ਹੈ। ਲਿਹੋ ਮਨ ਮੋਲ, ਤੇ ਉੱਥੋਂ ਜਿਹੜਾ ਨਾਮ ਦਾ ਸੌਦਾ ਮਿਲਣਾ ਨਾ, ਉਹ ਕਿਸੇ ਹੋਰ ਚੀਜ਼ ਦੇ ਵੱਟੇ ਨਹੀਂ ਮਿਲਣਾ, ਇੱਕ ਚੀਜ਼ ਦੇ ਵੱਟੇ ਵਿੱਚ ਮਿਲਣਾ। ਜਿਵੇਂ ਪੁਰਾਣੇ ਸਮੇਂ ਵਿੱਚ ਚੀਜ਼ਾਂ, ਹੁਣ ਤਾਂ ਇਹ ਸਿਸਟਮ ਚੱਲ ਗਿਆ ਨਾ, ਕਰੰਸੀ ਆ ਗਈ, ਨੋਟ ਆ ਗਏ, ਪਹਿਲਾਂ ਇਹ ਸਿਸਟਮ ਨਹੀਂ ਸੀ। ਪਹਿਲਾਂ ਇੱਕ ਚੀਜ਼ ਦੇ ਵੱਟੇ ਦੂਸਰੀ ਚੀਜ਼ ਮਿਲਦੀ ਸੀ, ਛਾਬੇ ਲਓ ਦੋ ਤੱਕੜੀ ਚੁੱਕੋ, ਇੱਕ ਛਾਬੇ ਵਿੱਚ ਦਾਣੇ ਪਾ ਦਿਓ, ਦੂਜੇ ਵਿੱਚ ਖੰਡ ਖਰੀਦ ਲਓ ਓਨੀ ਬਰਾਬਰ ਦੀ, ਇੱਕ ਛਾਬੇ ਵਿੱਚ ਤੁਸੀਂ ਇੱਕ ਚੀਜ਼ ਪਾਓ, ਦੂਜੇ ਵਿੱਚ ਓਨੀ ਖਰੀਦ ਲਓ, ਇਸ ਤਰ੍ਹਾਂ ਹੁੰਦਾ ਸੀ, ਲੈਣ ਦੇਣ ਚੱਲਦਾ ਸੀ। ਉਹ ਕਹਿੰਦੇ ਰੱਬ ਦੇ ਪਿਆਰਿਆਂ ਕੋਲ ਨਾਮ ਦੇ ਖਜ਼ਾਨਾ ਹੈ, ਉਹਦੀ ਹੱਟੀ ਹੈ, ਉੱਥੋਂ ਤੈਨੂੰ ਜਿੰਨਾ ਚਾਹੀਦਾ ਤੂੰ ਇੱਕ ਛਾਬੇ ਵਿੱਚ ਆਪਣਾ ਮਨ ਪਾ ਦੇ, ਦੂਜੇ ਵਿੱਚੋਂ ਨਾਮ ਦਾ ਧਨ ਲੈ, ਉਹ ਤੈਨੂੰ ਦੇ ਦੇਣਗੇ, ਤੇ ਫਿਰ ਤੂੰ ਉਹਦੀ ਕਮਾਈ ਕਰਕੇ ਵਾਧਾ ਕਰੇਗਾ, ਫਿਰ ਤੇਰੇ ਕੋਲ ਵੀ ਖਜ਼ਾਨਾ ਆ ਜਾਏਗਾ। ਇਸ ਤਰ੍ਹਾਂ ਦੀਵੇ ਤੋਂ ਦੀਵਾ ਜਗਦਾ ਜਾਂਦਾ। ਗੁਰਮਤ ਦਾ ਇਹ ਤਰੀਕਾ ਗੁਰੂ ਸਾਹਿਬ ਨੇ, 10 ਪਾਤਸ਼ਾਹੀਆਂ ਨੇ ਇਹ ਬਣਾਇਆ ਸੀ ਕਿ ਪਹਿਲਾਂ ਆਪ ਵਰਤੇ 10 ਸਰੀਰਾਂ ਵਿੱਚ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਵਿੱਚ ਪ੍ਰਗਟ ਕਰ ਦਿੱਤਾ ਸਾਰਾ ਕੁਝ, ਤੇ ਫਿਰ ਉਹ ਜਿਹੜਾ ਤੱਤ ਸੀ ਨਾ ਗੁਰਸਿੱਖਾਂ ਦੇ ਵਿੱਚ ਪਾ ਦਿੱਤਾ, ਤੇ ਉਹ ਸੀਨੇ ਬਸੀਨੇ ਅੱਜ ਤੱਕ ਚੱਲੀ ਜਾਂਦਾ, ਅੱਗੇ ਦੀ ਅੱਗੇ ਇੱਕ ਦੀਵੇ ਤੋਂ ਦੂਜਾ ਜਗਦਾ, ਫਿਰ ਉਹ ਦੂਜਿਆਂ ਨੂੰ ਜਗਾਉਣ ਲੱਗ ਪੈਂਦਾ, ਫਿਰ ਉਹ ਅੱਗੇ ਦੀ ਅੱਗੇ ਵੱਧਦਾ ਜਾਂਦਾ। ਇਸ ਤਰ੍ਹਾਂ ਦਾ ਇੱਕ ਸਿਸਟਮ ਚਲਾਇਆ ਗੁਰੂ ਸਾਹਿਬ ਨੇ ਸਾਧ ਸੰਗਤ ਦਾ, ਗੁਰਸਿੱਖਾਂ ਦਾ। ਕਹਿੰਦੇ ਆਪਣਾ ਮਨ ਉਹਨਾਂ ਨੂੰ ਸੌਂਪ, ਮਨ ਮਰਜ਼ੀ ਛੱਡ ਕੇ, ਹੰਕਾਰ ਛੱਡ ਕੇ, ਤਜ ਅਭਿਮਾਨ, ਲਿਹੋ ਮਨ ਮੋਲ, ਤੇ ਜਦੋਂ ਤੈਨੂੰ ਉੱਥੋਂ ਨਾਮ ਦਾ ਧਨ ਮਿਲ ਜਾਏ, ਫਿਰ ਤੂੰ ਉਹਨੂੰ ਤੋਲਣਾ ਕਾਹਦੇ ਵਿੱਚ ਹੈ। ਹਜ਼ੂਰ ਕਹਿੰਦੇ ਰਾਮ ਨਾਮ ਹਿਰਦੇ ਮਹਿ ਤੋਲ, ਹਿਰਦੇ ਦੀ ਤੱਕੜੀ ਦੇ ਉੱਤੇ ਉਹਨੂੰ ਤੋਲ, ਮਿਣ ਚੰਗੀ ਤਰ੍ਹਾਂ ਵੇਖ ਕਿਵੇਂ, ਜਦੋਂ ਤੂੰ ਉਹਨੂੰ ਜਪਣਾ ਹੈ ਤੇ ਉਹਨੂੰ ਹਿਰਦੇ ਵਿੱਚ ਚੰਗੀ ਤਰ੍ਹਾਂ ਕੋਖ ਜੋਖ ਉਸ ਨੂੰ ਵੇਖ, ਕਿੰਨਾ ਕੁ ਨਾਮ ਦਾ ਧਨ ਤੇਰੇ ਅੰਦਰ ਵਧਿਆ। ਕਿੰਨਾ ਕੁ ਉਹਦੇ ਵਿੱਚ ਵਾਧਾ ਹੋਇਆ। ਇੱਥੋਂ ਅੱਗੇ ਵੀ ਫਿਰ ਸਾਧ ਸੰਗਤ ਦੀ ਜ਼ਰੂਰਤ ਦਰਸਾਈ ਗੁਰੂ ਅਰਜਨ ਦੇਵ ਜੀ ਨੇ, ਧਿਆਨ ਦੇਣਾ। ਇਹ ਨਹੀਂ ਕਿ ਲੈ ਲਿਆ ਅਤੇ ਦੌੜ ਗਏ, ਉਹ ਆਪਣੇ ਘਰ ਅਤੇ ਆਪਾਂ ਆਪਣੇ ਘਰ, ਇਸ ਤਰ੍ਹਾਂ ਨਹੀਂ। ਅਜੇ ਬਹੁਤ ਵੱਡਾ ਖਤਰਾ ਹੈ, ਅਜੇ ਬਹੁਤ ਵੱਡਾ ਖਤਰਾ ਹੈ। ਫਿਰ ਅੱਗੇ ਕਹਿੰਦੇ ਨੇ ਹਜ਼ੂਰ, ਕਹਿੰਦੇ ਲਾਦ ਖੇਪ ਸੰਤਹਿ ਸੰਗ ਚਾਲ, ਕਿਉਂਕਿ ਅਜੇ ਪਰਮਾਨੈਂਟਲੀ ਪੱਕਾ ਨਹੀਂ ਤੇਰੇ ਅੰਦਰ ਉਹਦਾ ਨਾਮ ਟਿਕਿਆ, ਅਜੇ ਤੈਨੂੰ ਸਹਾਇਤਾ ਦੀ ਲੋੜ ਹੈ, ਤੂੰ ਗਵਾ ਪਏਗਾ, ਕਿਤੇ ਗਲਤ ਵਰਤੋਂ ਕਰ ਲਏਗਾ। ਥੋੜਾ ਜਿਹਾ ਅਧਿਕਾਰ ਮਿਲਿਆ ਨਹੀਂ ਤੇ ਤੂੰ ਉਸੇ ਵੇਲੇ ਵਰਤੋਂ ਕਰਨੀ ਸ਼ੁਰੂ ਕਰ ਦੇਣੀ, ਅਜੇ ਵੀ ਤੈਨੂੰ ਸੰਗਤ ਦੀ ਲੋੜ ਹੈ, ਸਾਧ ਸੰਗਤ ਦੀ, ਗੁਰੂ ਦੀ ਸੰਗਤ ਦੀ ਲੋੜ ਹੈ। ਇਸ ਕਰਕੇ ਅੱਗੇ ਫਿਰ ਕਹਿੰਦੇ ਨੇ ਹਜ਼ੂਰ, ਕਹਿੰਦੇ ਜਦੋਂ ਤੂੰ ਹਿਰਦੇ ਵਿੱਚ ਤੋਲਿਆ ਭਾਵ ਉਹਨੂੰ ਜਪਿਆ, ਫਿਰ ਕਹਿੰਦੇ ਲਾਦ ਖੇਪ ਸੰਤੈ ਸੰਗ ਚਾਲ, ਫਿਰ ਤੂੰ ਖੇਪ ਲੱਦ ਕੇ ਭਾਵ ਉਸ ਪ੍ਰਭੂ ਦੇ ਨਾਮ ਦੇ ਖਜ਼ਾਨੇ ਨੂੰ ਲੱਦ ਕੇ ਸੰਤਾਂ ਦੇ ਨਾਲ ਤੁਰ, ਭਾਵ ਉਹਨਾਂ ਦੀ ਸੰਗਤ ਕਰ, ਔਰ ਅਵਰ ਤਿਆਗ ਬਿਖਿਆ ਜੰਜਾਲ। ਬਾਕੀ ਸਾਰੇ ਜੰਜਾਲ, ਇਕੱਲੇ ਸੰਸਾਰੀ ਨਹੀਂ ਧਰਮੀ ਜੰਜਾਲ ਵੀ ਛੱਡ ਦੇ, ਐਵੇਂ ਗਲਾਂ ਵਿੱਚ ਰੱਸੀਆਂ ਪਾ ਕੇ ਟਾਈਮ ਬਰਬਾਦ ਨਾ ਕਰੀ। ਬਸ ਦੋ ਚੀਜ਼ਾਂ ਨੂੰ ਅਪਣਾ ਲੈ, ਇੱਕ ਨਾਮ ਅਤੇ ਦੂਸਰਾ ਸਾਧ ਸੰਗਤ ਅਤੇ ਗੁਰੂ ਦੇ ਚਰਨੀ ਲੱਗਣਾ। ਇਹ ਚੀਜ਼ਾਂ ਨੂੰ ਕਮਾ ਜੀਵਨ ਦੇ ਵਿੱਚ, ਅਤੇ ਜਿਹੜਾ ਮਨੁੱਖ ਇਸ ਤਰ੍ਹਾਂ ਕਰਦਾ, ਹਜ਼ੂਰ ਕਹਿੰਦੇ ਧਨ ਧਨ ਕਹਿ ਸਭ ਕੋਏ, ਮੁਖ ਉਜਲ ਹਰ ਦਰ ਗਹਿ ਸੋਏ। ਹੁਣ ਧੰਤਾ ਦੇ ਯੋਗ ਹੈ ਉਹ ਸ਼ਖਸੀਅਤ, ਉਹ ਮਨੁੱਖ ਜਿਹਨੇ ਇਹ ਉੱਪਰ ਵਾਲਾ ਸਾਰਾ ਕਾਰਜ ਨਿਭਾਇਆ ਕੀਤਾ, ਉਹ ਧੰਤਾ ਦੇ ਯੋਗ ਹੈ, ਤੇ ਉਹਨੂੰ ਸਾਰੇ ਹੀ ਧੰਤਾ ਦੇ ਯੋਗ ਕਹਿੰਦੇ ਨੇ। ਭਾਵ ਉਹਦੀ ਸ਼ੋਭਾ, ਉਹਦੀ ਵਡਿਆਈ ਚੌਵਾਂ ਪਾਸੇ ਫੈਲਦੀ ਹੈ, ਔਰ ਉਹਦਾ ਜਿਹੜਾ ਮੁੱਖ ਹੈ ਉੱਜਲ ਹੋ ਜਾਂਦਾ ਪ੍ਰਭੂ ਦੀ ਦਰਗਾਹ ਵਿੱਚ, ਭਾਵ ਚਾਨਣ ਨਾਲ ਭਰਪੂਰ ਹੋ ਜਾਂਦਾ ਹੈ, ਚੜ੍ਹਦੀ ਕਲਾ ਵਿੱਚ ਚਲਾ ਜਾਂਦਾ ਹੈ। ਹਜ਼ੂਰ ਕਹਿੰਦੇ ਇਹੋ ਵਪਾਰ ਵਿਰਲਾ ਵਪਾਰ ਹੈ, ਨਾਨਕ ਤਾਂ ਕਹਿ ਸਦ ਬਲਹਾਰ ਹੈ। ਨਾਮ ਦੇ ਧਨ ਦੇ ਵਪਾਰੀ ਬੜੇ ਘੱਟ ਨੇ ਸਾਧ ਸੰਗਤ ਜੀ, ਧਾਰਮਿਕ ਜਗਤ ਵਿੱਚ ਵੀ ਬੜੇ ਲੋਕ ਚੱਲ ਰਹੇ ਨੇ, ਪਰ ਨਾਮ ਦੇ ਵਪਾਰੀ ਸਾਰੇ ਨਹੀਂ, ਆਪੋ ਆਪਣੇ ਰਸ ਨੇ, ਕੋਈ ਕਿਸੇ ਚੱਕਰ ਵਿੱਚ ਪਿਆ ਫਿਰਦਾ, ਕੋਈ ਕਿਸੇ ਵਿੱਚ। ਸਾਰੇ ਧਰਮੀ ਜਗਤ ਦੇ ਵਿੱਚ ਕੋਈ ਲੋਕ ਨਾਮ ਥੋੜ੍ਹੀ ਵਿਆਜਦੇ ਨੇ, ਕਿੱਥੇ ਨਾਮ ਦੇਸੀ ਪੈਂਦਾ ਬੰਦੇ ਦੇ ਵੇਖਣ ਤੋਂ ਬਹਿਣ ਤੋਂ, ਨਾਮ ਉੱਥੇ ਕਿੱਥੇ ਹੈ। ਨਾਮ ਜਿੱਥੇ ਆਏਗਾ ਸਾਧ ਸੰਗਤ, ਉਸ ਸਰੀਰ ਵੀ ਟਿਕ ਜਾਏਗਾ ਬੰਦੇ ਦੇ, ਉਹਦੀ ਹਿੱਲ ਜੁੱਲ ਖਤਮ ਹੋ ਜਾਏਗੀ। ਇਹਦਾ ਮਤਲਬ ਉਹਨੇ ਕਦੀ ਨਾਮ ਦੇ ਧਨ ਵੱਲ ਧਿਆਨ ਨਹੀਂ ਦਿੱਤਾ, ਉਹ ਵੱਖਰੇ ਨੇ, ਉਹਨਾਂ ਦਾ ਤੁਰਨਾ ਬਹਿਣਾ ਦਿਸ, ਬੈਠਣਾ ਖਲੋਣਾ ਸਭ ਕੁਝ ਦਿਸ ਪੈਂਦਾ, ਉਹ ਅਲੱਗ ਨੇ, ਵਿਪਰੀਤ ਨੇ, ਦੂਜਿਆਂ ਤੋਂ ਵੱਖਰੇ ਨੇ, ਉਹਨਾਂ ਦਾ ਜੀਵਨ ਭਰਿਆ ਹੋਇਆ ਉਹਦੀ ਯਾਦ ਵਿੱਚ। ਤਾਂ ਵਿਰਲੇ ਲੋਕ ਹੀ ਹਨ ਜਿਹੜੇ ਇਸ ਮਾਰਗ ਨੂੰ ਚੁਣ ਲੈਂਦੇ ਨੇ, ਉੱਚਾ ਮਾਰਗ ਹੈ, ਵਿਸ਼ੇਸ਼ ਮਾਰਗ ਹੈ, ਇਹੋ ਵਪਾਰ ਵਿਰਲਾ ਵਪਾਰ ਹੈ, ਨਾਨਕ ਤਾਂ ਕਹਿ ਸਦ ਬਲਹਾਰ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਚਰਨ ਸਾਧ ਕੇ ਧੋਏ ਧੋਏ ਪੀਓ। ਇੱਥੇ ਸਾਧ ਦੇ ਅਰਥ ਸਾਰੇ ਵਿਆਖਿਆਕਾਰਾਂ ਨੇ ਸਾਧੂ ਕੀਤਾ, ਸੰਤ ਗੁਰਮੁਖ ਜਿੰਨੇ ਵੀ ਵਿਆਖਿਆਕਾਰ ਨੇ, ਭਾਵੇਂ ਫਰੀਦਕੋਟ ਵਾਲਾ ਟੀਕਾ ਹੈ, ਭਾਵੇਂ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਦਰਪਣ ਲਿਖਿਆ, ਉਹਨਾਂ ਨੂੰ ਪੜ੍ਹੋ, ਕਿਸੇ ਨੂੰ ਪੜ੍ਹੋ, ਕਿਸੇ ਨੇ ਇਹਦੇ ਅਰਥ ਗੁਰੂ ਨਹੀਂ ਕੀਤੇ, ਕਿਉਂਕਿ ਗੁਰੂ ਇੰਨੀ ਵੱਡੀ ਪਦਵੀ ਤੇ ਹੈ, ਉਹ ਇਹ ਛੋਟੇ ਛੋਟੇ ਕੰਮਾਂ ਵਿੱਚ ਨਹੀਂ ਪੈਂਦਾ, ਆਪਣੇ ਸਿੱਖਾਂ ਨੂੰ ਲਾ ਦਿੰਦਾ ਤੁਸੀਂ ਕਰੀ ਚੱਲੋ। ਉਹਨੇ ਤਾਂ ਸਿਰਫ ਸਾਧ ਸੰਗਤ ਆਲ ਰਾਊਂਡਰ ਹੈ, ਉਹਨੇ ਇੱਕੋ ਹੀ ਗੇੜਾ ਦੇਣਾ ਬਸ। ਗੁਰੂ ਇੰਨਾ ਵੱਡਾ ਹੈ ਸਮਰੱਥ, ਉਹਨੇ ਤੇ ਜਿਸ ਦਿਨ ਰਾਊਂਡ ਲਾਇਆ ਨਾ ਬਸ, ਬਾਕੀ ਰਹਿਣਾ ਨਹੀਂ, ਸਭ ਕੁਝ ਫਤਿਹ ਕਰਕੇ ਜਾਏਗਾ। ਇਸ ਕਰਕੇ ਗੁਰੂ ਵਿਸ਼ੇਸ਼ ਵੱਡੀ ਸ਼ਕਤੀ ਹੈ। ਇਹ ਸਾਰੀਆਂ ਕਾਰਵਾਈਆਂ ਸਾਧ ਸੰਗਤ ਦੇ ਰਾਹੀਂ ਹੁੰਦੀਆਂ ਨੇ। ਸਾਧ ਚਰਨ ਸਾਧ ਕੇ ਧੋਏ ਧੋਏ ਪੀਓ, ਸਾਧੂਆਂ ਦੇ ਜਿਹੜੇ ਚਰਨ ਨੇ ਗੁਰਮੁਖਾਂ ਦੇ, ਉਹ ਧੋ ਕੇ ਪੀਣੇ ਚਾਹੀਦੇ ਨੇ, ਸਾਫ ਤੌਰ ਤੇ ਲਿਖਿਆ। ਇਹਦੇ ਵਿੱਚ ਸਾਧ ਸੰਗਤ ਚੀਜ਼ਾਂ ਨੂੰ ਦੁਬਧਾ ਵਿੱਚ ਕਿਉਂ ਪਾਇਆ ਗਿਆ? ਗੁਰੂ ਕਹਿੰਦਾ ਤੂੰ ਸਾਧੂ ਕੋਲ ਜਾ, ਤੇ ਸਾਧੂ ਕਹਿੰਦਾ ਮੇਰੇ ਕੋਲ ਕੁਝ ਨਹੀਂ, ਤੂੰ ਗੁਰੂ ਕੋਲ ਜਾ। ਇਹ ਇਸੇ ਤਰ੍ਹਾਂ ਸ਼ੁਰੂ ਤੋਂ ਰਿਹਾ। ਗੁਰਮਤ ਦਾ ਇਹ ਤਰੀਕਾ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੋ, ਆ ਗੁਰੂ ਗ੍ਰੰਥ ਸਾਹਿਬ ਵੀ ਕਹਿ ਰਹੇ ਨਾ ਵੀ ਸਾਧੂ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਕਰਦੇ ਨੇ, ਖਿਆਲ ਰੱਖੋ। ਗੁਰੂ ਸਾਹਿਬ ਵਿਆਖਿਆ ਕਰਦੇ ਨੇ ਸਾਧੂ ਦੀ, ਔਰ ਕਹਿੰਦੇ ਚਰਨ ਸਾਧ ਕੇ ਧੋਏ ਧੋਏ ਪੀਓ। ਪਰ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਸਾਧੂ ਹੈ ਨਾ, ਜਦੋਂ ਤੁਸੀਂ ਉਹਦੇ ਕੋਲ ਜਾਓਗੇ, ਉਹਦੀ ਵਿਆਖਿਆ ਹੋਰ ਹੋਵੇਗੀ। ਉਹ ਕਹੇਗਾ ਨਹੀਂ, ਮੇਰੇ ਵੱਲ ਤੇ ਐਵੇਂ ਗੁਰੂ ਸਾਹਿਬ ਨੇ ਭੇਜ ਦਿੱਤਾ, ਮੇਰੇ ਪੱਲੇ ਹੈ ਨਹੀਂ ਕੁਝ, ਤੁਸੀਂ ਗੁਰੂ ਗ੍ਰੰਥ ਸਾਹਿਬ ਕੋਲ ਜਾਓ। ਇਹ ਵਿੱਚ ਵਿਚਾਲੇ ਕਿਉਂ ਛੱਡਿਆ ਗਿਆ ਹੈ? ਬੜਾ ਜ਼ਰੂਰੀ ਵਿੱਚ ਵਿਚਾਲੇ ਰਹਿਣਾ, ਕਿਉਂਕਿ ਇਹ ਜ਼ਰੂਰਤ ਵੀ ਹੈ ਸਾਧੂ ਦੀ, ਮਹਾਂਪੁਰਸ਼ਾਂ ਦੀ। ਪਰ ਇਹਨਾਂ ਵਿਚਾਰਾਂ ਨੂੰ ਵੇਖ ਕੇ ਜਿਹੜੇ ਦੰਭੀ ਲੋਕ ਨੇ, ਉਹ ਆਪਣੀ ਦੁਕਾਨ ਵੀ ਚਲਾ ਲੈਂਦੇ ਨੇ। ਇਸ ਕਰਕੇ ਇਹਨੂੰ ਵਿੱਚ ਰੱਖਿਆ ਗੁਰੂ ਸਾਹਿਬ ਨੇ। ਕਿਤੇ ਕਿਤੇ ਪ੍ਰਗਟ ਹੁੰਦੇ, ਜਿਨ੍ਹਾਂ ਦੇ ਅੰਦਰ ਵਸਿਆ ਹੈ ਨਾ, ਉਹ ਕਦੀ ਆਪਣੇ ਦੁਆਲੇ ਨਹੀਂ ਘੁਮਾਉਂਦੇ ਕਿਸੇ ਨੂੰ। ਉਹ ਇਸ ਤਰ੍ਹਾਂ ਯਤਨ ਨਹੀਂ ਕਰਦੇ ਕਿ ਮੇਰੇ ਆਲੇ ਦੁਆਲੇ ਕੋਈ ਘੁੰਮੀ ਜਾਏ। ਉਹ ਸਿਰਫ ਇੱਕ ਕਾਰਕੁਨ ਵਾਂਗੂ, ਵਰਕਰ ਵਾਂਗ, ਗੁਰੂ ਦੇ ਕਾਮੇ ਵਾਂਗ ਕੰਮ ਕਰਦੇ ਰਹਿੰਦੇ ਨੇ। ਕੰਮ ਉਹ ਗੁਰੂ ਦਾ ਕਰਾਉਂਦੇ ਨੇ, ਆਪਣਾ ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਦੇ ਨੇ। ਪਰ ਗੁਰੂ ਫਿਰ ਕਹਿਣਗੇ ਤੁਸੀਂ ਉਹਦੇ ਚਰਨ ਧੋ ਕੇ ਪੀਓ, ਪਰ ਉਹ ਚਰਨ ਧੋਣ ਨਹੀਂ ਦਏਗਾ, ਇਹ ਉਹਦੀ ਨਿਸ਼ਾਨੀ ਹੈ। ਇਹ ਦੋਵਾਂ ਦੇ ਵਿੱਚ ਵਿਰੋਧਾਭਾਸ ਲੱਗਦਾ, ਵੱਖਰਾਪਣ ਲੱਗਦਾ। ਤਾਂ ਸਤਿਗੁਰੂ ਕਹਿੰਦੇ ਚਰਨ ਸਾਧ ਕੇ ਧੋਏ ਧੋਏ ਪੀਓ, ਕਿਉਂਕਿ ਗੁਰੂ ਨੂੰ ਪਤਾ ਵੀ ਸਾਧੂਆਂ ਦੇ ਰਾਹੀਂ ਇਹਨੇ ਇੱਥੋਂ ਤੱਕ ਆਉਣਾ, ਸ਼ਬਦ ਨਾਲ ਨਾਮ ਨਾਲ ਜੁੜਨਾ। ਅਰਪ ਸਾਧ ਕੋ ਆਪਣਾ ਜੀਓ, ਆਪਣੀ ਜਿਹੜੀ ਜ਼ਿੰਦਗੀ ਹੈ, ਆਪਣਾ ਜਿਹੜਾ ਮਨ ਹੈ, ਉਹ ਤੂੰ ਉਹਨਾਂ ਨੂੰ ਸੌਂਪ ਦੇ, ਉਹਨਾਂ ਨੂੰ ਅਰਪਣ ਕਰ ਦੇ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਅਰਪ ਸਾਧ ਕੋ ਆਪਣਾ ਜੀਓ, ਆਪਣੀ ਜਿੰਦ, ਆਪਣਾ ਮਨ, ਆਪਣਾ ਜੀਵਨ ਸਾਧੂਆਂ ਨੂੰ ਸੌਂਪ ਦੇ, ਭਾਵ ਆਪਣੀ ਮਰਜ਼ੀ ਛੱਡ ਦੇ। ਹਜ਼ੂਰ ਕਹਿੰਦੇ ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ। ਜਿਹਦੇ ਨਾਲ ਪਿਆਰ ਹੋਵੇਗਾ ਸਾਧ ਸੰਗਤ, ਉਹਦੇ ਨਾਲ ਇਹ ਚੀਜ਼ਾਂ ਵਰਤਣਗੀਆਂ, ਦੂਸਰੇ ਨਾਲ ਨਹੀਂ। ਕਹਿੰਦੇ ਸਾਧੂਆਂ ਦੀ ਧੂੜ ਨਾਲ ਇਸ਼ਨਾਨ ਕਰੋ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਕੋਲ ਦੋ ਸੱਜਣ ਆਏ ਸਨ, ਮਥੋ ਤੇ ਮੁਰਾਰੀ, ਰੋਗ ਨਾਲ ਪੀੜਿਤ ਸਨ, ਰੋਗੀ ਸਨ। ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਉਹਨਾਂ ਦਾ ਰੋਗ ਹਟਾਉਣ ਵਾਸਤੇ। ਜਿਹੜੇ ਜਲ ਨਾਲ ਆਪ ਇਸ਼ਨਾਨ ਕਰਦੇ ਸਨ, ਉਹਨਾਂ ਦਾ ਇਸ਼ਨਾਨ ਕਰਾਇਆ ਉਸ ਜਲ ਨਾਲ, ਉਹਨਾਂ ਦਾ ਰੋਗ ਦੂਰ ਹੋ ਗਿਆ। ਕਿਉਂਕਿ ਉਹ ਸਰੀਰ ਬਰਕਤਾਂ ਵਾਲਾ ਸਰੀਰ ਸੀ ਗੁਰੂ ਅਮਰਦਾਸ ਪਾਤਸ਼ਾਹ ਜੀ, ਉਹਨਾਂ ਦਾ ਰੋਗ ਹਟਿਆ। ਔਰ ਉਹ ਦਾਤ ਫਿਰ ਉਹਨਾਂ ਨੇ ਫਿਰ ਸਾਧ ਸੰਗਤ ਵਿੱਚ ਰੱਖੀ। ਇਸ ਕਰਕੇ ਗੁਰਮਤ ਦੇ ਵਿੱਚ ਚਰਨ ਧੋ ਕੇ ਪੀਣ ਦਾ ਇਹ ਕੰਸੈਪਟ ਚੱਲਦਾ, ਕਿਤੇ ਕਿਤੇ ਚੱਲਦਾ, ਹੁਣ ਤੇ ਗਾਇਬ ਹੋ ਗਿਆ ਜਿਉਂ ਜਿਉਂ ਵਿਦਿਆ ਵਧੀ ਹੈ। ਇਹਦੇ ਦੋ ਕਾਰਨ ਨੇ, ਇੱਕ ਤੇ ਸਾਧ ਸੰਗਤ ਦੀ ਪਖੰਡਵਾਦ ਬਹੁਤਾ ਚੱਲ ਗਿਆ, ਤੇ ਇੱਕ ਵਿਦਿਆ ਬਹੁਤੀ ਵੱਧ ਗਈ। ਉਸ ਪਖੰਡਵਾਦ ਦੇ ਕਾਰਨ ਵੀ ਇਹ ਪਰੰਪਰਾ ਬੰਦ ਹੁੰਦੀ ਜਾ ਰਹੀ ਹੈ, ਕਿਉਂਕਿ ਜਿਹੜੇ ਅਸਲੀ ਨੇ ਉਹਨਾਂ ਨੇ ਕਹਿਣਾ ਨਹੀਂ ਸਾਡੇ ਚਰਨ ਧੋਵੋ, ਤੇ ਦੂਜਿਆਂ ਨੇ ਆਪਣੇ ਚੇਲੇ ਬਾਲ ਕੇ ਭੇਜ ਦੇਣੇ ਨੇ ਵੀ ਆ ਰਹੇ ਹਾਂ ਧੋਣ ਦੀ ਤਿਆਰੀ ਕਰੋ। ਤਾਂ ਇਸ ਤਰ੍ਹਾਂ ਫਿਰ 22 ਮੰਜੀਆਂ ਵਾਲਾ ਸਿਲਸਿਲਾ ਚੱਲ ਸਕਦਾ। ਪਰ ਦੂਜੇ ਪਾਸੇ ਸਾਧ ਸੰਗਤ ਜਿਹੜਾ ਗਿਆਨ ਹੈ ਉਹ ਬਿਲਕੁਲ ਹੀ ਇਹਨੂੰ ਕੱਟਣ ਤੇ ਤੁਰ ਪਿਆ ਵੀ ਇਹਨੂੰ ਸਾਫ਼ ਹੀ ਕਰ ਦਿਓ, ਲੋੜ ਹੀ ਨਹੀਂ ਚਰਨ ਧੂੜ ਦੀ, ਨਾ ਕਿਸੇ ਜਲ ਦੀ, ਨਾ ਕਿਸੇ ਹੋਰ ਸਰੋਵਰ ਦੀ, ਉਹ ਦੂਸਰੇ ਪਾਸੇ ਚੱਲ ਗਏ। ਇਸ ਕਰਕੇ ਇਹਨੂੰ ਬੜੇ ਸੁਚੇਤ ਹੋ ਕੇ ਸਮਝਣਾ ਚਾਹੀਦਾ। ਔਰ ਸਤਿਗੁਰੂ ਕਹਿ ਰਹੇ ਨੇ ਕਿ ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ। ਗੁਰਮੁਖ ਉੱਤੋਂ, ਸਾਧੂ ਉੱਤੋਂ, ਸੰਤ ਉੱਤੋਂ ਕੁਰਬਾਨ ਜਾਣਾ ਚਾਹੀਦਾ। ਹਜ਼ੂਰ ਕਹਿੰਦੇ ਸਾਧ ਸੇਵਾ ਵੱਡ ਭਾਗੀ ਪਾਈਐ। ਇਹ ਜਿੰਨੇ ਸ਼ਬਦ ਨੇ ਇੱਕ ਵਚਨ ਨੇ, ਇੱਥੇ ਸਾਧ ਦੇ ਅਰਥ ਨੇ ਇੱਕ ਸਾਧੂ, ਇਹ ਸਾਰੇ ਇੱਕ ਵਚਨ ਨੇ। ਪਰ ਅਖੀਰ ਤੇ ਜਾ ਕੇ ਇਹ ਇੱਕ ਵਚਨ ਨਹੀਂ ਰਹੇਗਾ, ਅਖੀਰ ਤੇ ਜਾ ਕੇ ਬਹੁ ਵਚਨ ਵਿੱਚ ਜ਼ਿਆਦੇ ਸਾਧੂਆਂ ਦੀ ਗੱਲ ਹੋਈ। ਵੱਡੇ ਭਾਗਾਂ ਦੁਆਰਾ ਸਾਧ ਸੰਗਤ ਵਿੱਚ ਮਨੁੱਖ ਬੈਠ ਸਕਦਾ ਹੈ, ਖਿਆਲ ਰੱਖਣਾ। ਇੱਥੇ ਬਹਿਣਾ ਵੀ ਕੋਈ ਭਾਗਾਂ ਤੋਂ ਬਿਨਾਂ ਨਹੀਂ। ਜੇ ਭਾਗ ਅੰਦਰ ਨਹੀਂ ਨਾ ਬਣੇ, ਮਨੁੱਖ ਨੇ ਪ੍ਰੈਕਟਿਸ ਨਹੀਂ ਕੀਤੀ ਸਾਧ ਸੰਗਤ ਦੀ, ਸਾਧ ਸੰਗਤ ਆਦਮੀ ਬੈਠ ਹੀ ਨਹੀਂ ਸਕਦਾ, ਉਹਦੇ ਤੋਂ ਬੈਠਾ ਨਹੀਂ ਜਾਂਦਾ। ਉਹਦੇ ਜਿਹੜੇ ਭਾਗ ਨੇ ਨਾ, ਉਹਨੂੰ ਅੰਦਰ ਅਚਵੀ ਲਾਉਂਦੇ ਨੇ, ਉਹਨੂੰ ਕੀੜੀਆਂ ਵੱਢਦੀਆਂ ਬੈਠਣ ਲੱਗਿਆ ਸੰਗਤ ਵਿੱਚ, ਬੜਾ ਬੇਚੈਨ, ਬੈਠ ਨਹੀਂ ਸਕੇਗਾ। ਤੇ ਜਿਹਦੇ ਭਾਗ ਨੇ ਉਹਦਾ ਮਨ ਟਿਕ ਜਾਏਗਾ। ਇਸ ਕਰਕੇ ਤੁਲਸੀ ਜੀ ਨੇ ਸੰਗਤ ਬਾਰੇ ਕਿਹਾ ਕਿ ਤੁਲਸੀ ਪੂਰਬ ਪਾਪ ਤੇ ਹਰ ਜਸ ਸੁਣੇ ਉਹਨਾਂ ਜਾਏ। ਜੇ ਸੰਗਤ ਵਿੱਚ ਆਉਣ ਵਿੱਚ ਰੁਕਾਵਟ ਪੈਂਦੀ ਨਾ, ਇਹਦੇ ਅਰਥ ਸਮਝ ਲੈਣ। ਤੁਲਸੀ ਪੂਰਬ ਪਾਪ ਤੇ ਹਰ ਜਸ ਸੁਣੇ ਉਹਨਾਂ ਜਾਏ, ਕਹਿ ਉਂਘੈ ਜਾਂ ਤੇ ਉਹ ਬੰਦਾ ਉਂਘਣ ਲੱਗ ਪਏਗਾ, ਥੋੜਾ ਥੋੜਾ ਸੌਣ ਲੱਗ ਪਏਗਾ, ਕਦੀ ਸੁਣੇਗਾ ਕਦੀ ਛੱਡ ਦੇਗਾ। ਕਹਿ ਉਂਘੈ ਕਹਿ ਲਰ ਪਰੈ, ਤੇ ਜਾਂ ਇੱਕ ਦੂਜੇ ਨੂੰ ਅਰਕਾ ਮਾਰੇਗਾ ਵੀ ਚੱਲੀਏ ਵਿੱਚੋਂ। ਇੱਥੇ ਕੀ ਹੈ, ਉਹੀ ਗੱਲਾਂ ਨੇ ਜਿਹੜੀਆਂ ਰੋਜ਼ ਕਥਾ ਵਿੱਚ ਆਉਂਦੀਆਂ। ਕਹਿ ਲਰ ਪਰੈ, ਕਹਿ ਘਰ ਕੋ ਉੱਠ ਜਾਏ ਤੇ ਜਾਂ ਉੱਠ ਕੇ ਘਰ ਨੂੰ ਚਲਾ ਜਾਏਗਾ। ਇਹ ਤਾਂ ਹੁੰਦਾ ਹੈ ਜੇ ਉਸ ਮਨੁੱਖ ਦੀ ਭਾਗ ਲੜੀ ਵਿੱਚ ਕਿਤੇ ਕਮਜ਼ੋਰੀ ਹੈ। ਇਹਦਾ ਇਲਾਜ ਇੱਕੋ ਇੱਕ ਮਨੁੱਖ ਨਿਰਯਤਨ ਲਗਾਤਾਰ ਯਤਨ ਕਰੀ ਜਾਏ, ਲਗਾਤਾਰ ਤੁਰੇ, ਹੋਰ ਕਿਤੇ ਭਾਗ ਨਹੀਂ ਬਣਨਗੇ, ਯਤਨ ਕਰਦਾ ਰਹੇ। ਇਸ ਕਰਕੇ ਸਤਿਗੁਰੂ ਕਹਿੰਦੇ ਕਿ ਸਾਧ ਕੀ ਸਾਧ ਸੇਵਾ ਵੱਡ ਭਾਗੀ ਪਾਈਐ, ਸਾਧ ਸੰਗ ਹਰ ਕੀਰਤਨ ਗਾਈਐ। ਸਾਧੂ ਸੰਗਤ ਦੀ ਸਭ ਤੋਂ ਵੱਡੀ ਨਿਸ਼ਾਨੀ, ਉੱਥੇ ਪ੍ਰਭੂ ਦੀ ਉਸਤਤ ਦੀ ਗੱਲ ਚੱਲੇਗੀ, ਸਭ ਤੋਂ ਵੱਡੀ ਉਹਦੀ ਨਿਸ਼ਾਨੀ, ਉਹਦੇ ਕੋਲ ਬੈਠਿਆਂ ਉਹਨਾਂ ਦੇ ਨਾਲ ਰਿਹਾ ਪ੍ਰਭੂ ਦੀ ਗੱਲ ਚੱਲੇਗੀ। ਫਿਰ ਅੱਗੇ ਬਚਨ ਕੀਤੇ ਕਹਿੰਦੇ ਅਨਿਕ ਬਿਘਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ। ਇਹ ਜਿਹੜੇ ਸਾਧੂ ਨੇ ਨਾ, ਗੁਰਮੁਖ ਪਿਆਰੇ ਹਨ, ਐਸੇ ਵਿਘਨਾਂ ਤੋਂ ਬਚਾ ਲੈਂਦੇ ਨੇ ਜਿਹੜੇ ਸਾਡੀ ਜ਼ਿੰਦਗੀ ਵਿੱਚ ਆਉਣੇ ਹੁੰਦੇ, ਔਰ ਗੁਰੂ ਕੇ ਸਵਾਰੇ ਉਹਨਾਂ ਦੀ ਵਿਆਖਿਆ ਵੀ ਕੋਈ ਨਹੀਂ ਹੁੰਦੀ, ਪਤਾ ਹੀ ਨਹੀਂ ਲੱਗਦਾ ਵੀ ਆਏ ਵੀ ਨੇ ਕਿ ਨਹੀਂ, ਨਿਕਲ ਗਏ ਬਾਈਪਾਸ ਉੱਪਰੋਂ ਦੀ ਲੰਘ, ਸਾਨੂੰ ਪਤਾ ਨਹੀਂ ਲੱਗਦਾ ਸਾਧ ਸੰਗਤ ਦਾ। ਉਹਦੇ ਵਿੱਚ ਕਈ ਚੀਜ਼ਾਂ ਸਾਡੇ ਕੋਲੋਂ ਗੁਜ਼ਰ ਜਾਂਦੀਆਂ, ਲੰਘ ਜਾਂਦੀਆਂ, ਬਚ ਜਾਂਦੇ ਅਸੀਂ ਸਾਧ ਸੰਗਤ ਵਿੱਚ, ਕਿਉਂਕਿ ਉਹਦੀ ਵਿਆਖਿਆ ਨਹੀਂ ਕਰਨਗੇ, ਉੱਥੇ ਉਹ ਆਪਣਾ ਆਪ ਜਿਤਾਉਣਗੇ ਨਹੀਂ। ਅਨਿਕ ਬਿਘਨ ਤੇ ਸਾਧੂ ਰੱਖ ਹੈ, ਜਿਨ੍ਹਾਂ ਨੇ ਉਹਨਾਂ ਦੀ ਸੰਗਤ ਕੀਤੀ ਹੈ ਉਹ ਸਮਰੱਥ ਹੁੰਦੇ ਨੇ, ਤਾਕਤ ਵਾਲੇ ਹੁੰਦੇ ਨੇ, ਬਰਕਤਾਂ ਵਾਲੇ, ਉਹਨਾਂ ਦੀ ਅਰਦਾਸ ਰੱਬ ਦੇ ਦਰ ਤੇ ਪ੍ਰਵਾਨ ਹੁੰਦੀ ਹੈ, ਤਾਂ ਉਹ ਸਾਧ ਸੰਗਤ ਵਿਘਨਾਂ ਤੋਂ ਬਚਾ ਲੈਂਦੇ ਨੇ। ਹਰ ਗੁਣ ਗਾਏ ਅੰਮ੍ਰਿਤ ਰਸ ਚੱਖ ਹੈ, ਤੇ ਜਿਹੜੇ ਲੋਕ ਉਹਨਾਂ ਦੀ ਸੰਗਤ ਕਰਦੇ ਨੇ ਉਹ ਵਾਹਿਗੁਰੂ ਦੇ ਗੁਣ ਗਾਉਂਦੇ ਨੇ ਔਰ ਅੰਮ੍ਰਿਤ ਰਸ ਨੂੰ ਚੱਖਦੇ ਨੇ, ਭਾਵ ਪ੍ਰਭੂ ਦੇ ਨਾਮ ਦੇ ਪ੍ਰੇਮ ਨੂੰ ਪੀਂਦੇ ਹਨ। ਇਸ ਸਾਰੇ ਪਦੇ ਦੇ ਅਖੀਰ ਤੇ ਫਿਰ ਇਹਨੂੰ ਸੰਤ ਜਨਾਂ ਨਾਲ ਜੋੜਿਆ ਤੇ ਬਹੁ ਵਚਨ ਵਿੱਚ ਕਹਿ ਦਿੱਤਾ, ਹਜ਼ੂਰ ਕਹਿੰਦੇ ਓਟ ਗਹੀ ਸੰਤਹਿ ਦਾਰੇ ਆਇਆ, ਸਰਬ ਸੁਖ ਨਾਨਕ ਤੇ ਪਾਇਆ। ਓਟ ਗਹੀ, ਆਸਰਾ ਮਿਲ ਗਿਆ, ਸਹਾਰਾ ਮਿਲ ਗਿਆ, ਡੋਲਨ। ਬਸ ਇੱਕੋ ਹੀ ਲਾਭ ਹੈ ਸਾਧ ਸੰਗਤ ਵਿੱਚ, ਸਾਧ ਸੰਗਤ ਚੀਜ਼ਾਂ ਤਾਂ ਉਹ ਹੀ ਨੇ। ਇਹ ਨਾ ਖਿਆਲ ਕਰਨਾ ਵੀ ਅਸੀਂ ਕੁਝ ਸਿੱਖਣ ਵਾਸਤੇ ਆਉਂਦੇ ਹਾਂ, ਇਹ ਨਹੀਂ ਹੁੰਦਾ। ਚੀਜ਼ਾਂ ਤੇ ਅਸੀਂ ਬੜੇ ਬੜੇ ਚਿਰ ਦੀਆਂ ਸਿੱਖੀਆਂ ਨੇ, ਸਾਨੂੰ ਯਾਦ ਨੇ ਸਾਰੀਆਂ ਚੀਜ਼ਾਂ, ਪਰ ਉਹਦੇ ਵਿੱਚ ਪਰਪੱਕਤਾ ਮਿਲ ਜਾਂਦੀ, ਇੱਕ ਅਸੀਂ ਸਟੈਂਡ ਹੋ ਜਾਂਦੇ ਹਾਂ, ਸਾਡੇ ਮਨ ਨੂੰ ਰਿਪੀਟ ਕਰਵਾ ਕੇ ਪੂਰੀ ਤਰ੍ਹਾਂ ਫਿਰ ਤਿਆਰ ਕਰ ਦਿੱਤਾ ਜਾਂਦਾ, ਮਨ ਫਿਰ ਖੜਾ ਹੋ ਜਾਂਦਾ, ਡੁੱਲਿਆ ਹੋਇਆ ਮਨ, ਡਿੱਗਿਆ ਹੋਇਆ ਫਿਰ ਸ਼ਕਤੀ ਵਿੱਚ ਆ ਜਾਂਦਾ। ਇਹ ਲਾਭ ਹੁੰਦਾ ਓਟ ਗਹੀ, ਉਹਨਾਂ ਦੀ ਓਟ, ਉਹਨਾਂ ਦਾ ਆਸਰਾ ਮਿਲ ਜਾਂਦਾ। ਸੰਤਹਿ ਦਰ ਆਇਆ, ਸਾਧੂਆਂ ਦੇ ਦਰ ਤੇ ਆ ਕੇ ਓਟ ਮਿਲ ਜਾਂਦੀ ਹੈ। ਹਜ਼ੂਰ ਕਹਿੰਦੇ ਸਰਬ ਸੁਖ ਨਾਨਕ ਤੇ ਪਾਇਆ, ਫਿਰ ਉਸ ਮਨੁੱਖ ਨੇ ਸਰਬ ਸੁਖਾਂ ਦੀ ਪ੍ਰਾਪਤੀ ਕਰ ਲਈ, ਸਾਰੇ ਸੁਖਾਂ ਦੀ ਪ੍ਰਾਪਤੀ ਕਰ ਲਈ। ਹਜ਼ੂਰ ਕਹਿੰਦੇ ਮ੍ਰਿਤਕ ਕੋ ਜੀਵਾਲਣ ਹਾਰ, ਭੁੱਖੇ ਕੋ ਦੇਵਤ ਆਧਾਰ। ਪ੍ਰਭੂ ਦੀ ਸ਼ਰਨ ਵਿੱਚ ਜਿਹੜੇ ਲੋਕ ਆਉਂਦੇ ਨੇ, ਮ੍ਰਿਤਕ ਸਨ, ਬਿਲਕੁਲ ਅੰਦਰੋਂ ਮਰੇ ਹੋਏ ਸਨ, ਉਹਨਾਂ ਦਾ ਅੰਦਰਲਾ ਸਰੀਰ ਮ੍ਰਿਤਕ ਸੀ, ਮੌਤ ਹੋ ਚੁੱਕੀ ਸੀ ਉਹਦੀ, ਉਹਨੂੰ ਜ਼ਿੰਦਗੀ ਮਿਲ ਗਈ, ਜੀਵਨ ਮਿਲ ਗਿਆ ਅੰਦਰਲੇ ਹਿੱਸੇ। ਇੱਥੇ ਸਰੀਰ ਦੀ ਗੱਲ ਨਹੀਂ ਕਰ ਰਹੇ, ਸਰੀਰ ਨੂੰ ਵੀ ਜਿੰਦਾ ਕਰ ਸਕਦੇ, ਪਰ ਇੱਥੇ ਜਿਹੜੇ ਅਰਥ ਨੇ, ਭਾਵ ਅਰਥ ਕਹਿੰਦੇ ਸਾਡੇ ਅੰਦਰ ਦਾ ਹਿੱਸਾ ਇੱਕ ਮਰਿਆ ਹੋਇਆ ਹੈ, ਉਹਨੂੰ ਅਸੀਂ ਜਿਉਂਦੇ ਕਰਨਾ, ਖੁਰਾਕ ਦੇ ਕੇ ਉਹਨੂੰ ਖੜੇ ਕਰਨਾ। ਜੋ ਅੰਦਰੋਂ ਜਿਉਂਦਾ ਹੋ ਗਿਆ ਉਹਦੀ ਫਿਰ ਮੌਤ ਨਹੀਂ ਆਉਂਦੀ। ਬਾਹਰਲਾ ਹਿੱਸਾ ਕਈ ਵਾਰੀ ਸਾਡਾ ਜਿੰਦਾ ਹੋਇਆ ਫਿਰ ਮੌਤ ਦਾ ਸ਼ਿਕਾਰ ਹੋ ਜਾਂਦਾ, ਕਿਉਂਕਿ ਅੰਦਰਲਾ ਮਰਿਆ ਹੋਇਆ। ਅੰਦਰਲਾ ਹਿੱਸਾ ਨਾਮ ਨੇ ਜਿਉਂਦਾ ਕਰਨਾ, ਫਿਰ ਜੀਵਨ ਦਾ ਪਤਾ ਲੱਗੇਗਾ ਜੀਵਨ ਹੈ ਕੀ ਹੈ। ਅਜੇ ਕੋਈ ਸਮਝ ਨਹੀਂ। ਜੀਵਨੋਂ ਮੈਂ ਜੀਵਨ ਪਾਇਆ, ਗੁਰਮੁਖ ਪਾਏ ਰਾਮ। ਜੀਵਨ ਮਿਲਦਾ ਹੈ ਉਦੋਂ ਜਦੋਂ ਸਾਡੇ ਅੰਦਰਲਾ ਹਿੱਸਾ ਜਿਉਂ ਪੈਂਦਾ ਹੈ, ਜਦੋਂ ਪੂਰੀ ਤਰ੍ਹਾਂ ਤਾਕਤਵਰ ਹੋ ਜਾਂਦਾ, ਫਿਰ ਉਹਨੂੰ ਪਤਾ ਲੱਗ ਜਾਂਦਾ ਕਿ ਸਾਡੀ ਮੌਤ ਨਹੀਂ ਹੋ ਸਕਦੀ। ਮ੍ਰਿਤਕ ਕੋ ਜੀਵਾਦਨ ਹਾਰ, ਅਕਾਲ ਪੁਰਖ ਦੀ ਐਸੀ ਬਖਸ਼ਿਸ਼ ਹੈ ਕਿ ਉਹ ਮ੍ਰਿਤਕ ਜੀਵਨ ਨੂੰ ਜਿੰਦਾ ਕਰ ਦਿੰਦੇ ਹਨ। ਫਿਰ ਕਹਿੰਦੇ ਭੁੱਖੇ ਕੋ ਦੇਵਤ ਆਧਾਰ, ਇਸ ਭੁੱਖੇ ਮਨ ਨੂੰ ਜਿਹੜਾ ਤ੍ਰਿਸ਼ਨਾ ਦੇ ਅਧੀਨ ਦਿਨ ਰਾਤ ਰੋਂਦਾ ਰਹਿੰਦਾ ਸੀ, ਕਲਪਦਾ ਰਹਿੰਦਾ ਸੀ, ਤ੍ਰਿਪਤੀ ਦੇ ਦਿੱਤੀ, ਆਧਾਰ ਦੇ ਦਿੱਤਾ, ਸਹਾਰਾ ਦੇ ਦਿੱਤਾ। ਹਜ਼ੂਰ ਕਹਿੰਦੇ ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੇ, ਬਸ ਇੱਕ ਵਾਰੀ ਉਹ ਦ੍ਰਿਸ਼ਟੀ ਭਰ ਕੇ ਪਾ ਦੇ, ਸਾਰੇ ਦੇ ਸਾਰੇ ਖਜ਼ਾਨੇ ਉਹਦੀ ਦ੍ਰਿਸ਼ਟੀ ਵਿੱਚ ਮੌਜੂਦ ਨੇ, ਉਹਦੀ ਨਜ਼ਰ ਵਿੱਚ ਭਰੇ ਹੋਏ ਨੇ। ਪਰ ਇੰਨੇ ਖਜ਼ਾਨੇ ਹੋਣ ਦੇ ਬਾਵਜੂਦ ਅੱਗੇ ਸਤਿਗੁਰੂ ਕਹਿੰਦੇ ਪੂਰਬ ਲਿਖੇ ਕਾ ਲਹਿਣਾ ਪਾਹੇ, ਹੁਣ ਇਹ ਭਾਗ ਸਾਡੇ ਕੋਲ ਭਾਂਡਾ ਨਹੀਂ ਤੇ ਵਰਤਾਵਾ ਅੱਗੇ ਨਿਕਲ ਜਾਂਦਾ। ਜਿਵੇਂ ਸਵੇਰੇ ਵੀ ਇਹ ਵਿਸ਼ਾ ਚੱਲਿਆ ਸੀ, ਭਾਂਡਾ ਕੋਲ ਨਾ ਹੋਵੇ ਤੇ ਵਰਤਾਵਾ ਪਾਉਣ ਲੱਗਾ ਵੀ ਚੱਕ ਜਾਂਦਾ ਵਾਪਸ ਕੱਢਣ, ਉਹਦੇ ਕੋਲ ਕਮੀ ਨਹੀਂ ਹੈ ਭੋਜਨ ਦੀ। ਇਸੇ ਤਰ੍ਹਾਂ ਪ੍ਰਭੂ ਦੇ ਘਰ ਵਿੱਚ ਕਿਸੇ ਚੀਜ਼ ਦੀ, ਗੁਰੂ ਘਰ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ, ਪਰ ਸਾਡੇ ਕੋਲ ਪੂਰਬਲਾ ਭਾਗ ਭਾਂਡਾ ਨਹੀਂ ਹੈ, ਨਾ ਅਸੀਂ ਹੁਣ ਬਣਾਉਂਦੇ ਹਾਂ। ਅੱਗੋਂ ਵੀ ਅਸੀਂ ਇਸੇ ਤਰ੍ਹਾਂ ਸਮਾਂ ਗੁਜ਼ਾਰ ਦਿੰਦੇ ਹਾਂ। ਵੀ ਸ਼ਾਇਦ ਸਵੇਰੇ ਆਪਾਂ ਪੂਰੀ ਤਰ੍ਹਾਂ ਵਿਚਾਰਿਆ ਸੀ ਭਾਗ ਕਿਵੇਂ ਬਣਦੇ ਨੇ, ਭਾਂਡਾ ਕਿਵੇਂ ਬਣਦਾ। ਹਜ਼ੂਰ ਕਹਿੰਦੇ ਪੂਰਬ ਲਿਖੇ ਕਾ ਲਹਿਣਾ ਪਾਹੇ, ਸਭ ਕੁਛ ਤਿਸਕਾ ਉਹ ਕਰਨਾ ਯੋਗ, ਉਹਦੇ ਹੱਥਾਂ ਵਿੱਚ ਸਾਰੀਆਂ ਦਾਤਾਂ ਨੇ ਔਰ ਉਹ ਸਭ ਕੁਝ ਕਰਨ ਯੋਗ ਕਰਨ ਵਾਲਾ ਹੈ, ਸਭ ਕੁਝ ਕਰ ਸਕਦਾ ਹੈ। ਹਜ਼ੂਰ ਸੱਚੇ ਪਾਤਸ਼ਾਹ ਜੀ ਬਚਨ ਕਹਿੰਦੇ ਤਿਸ ਬਿਨ ਦੂਸਰ ਹੋਵਾ ਨਾ ਹੋਗ, ਉਹਦੇ ਤੋਂ ਬਿਨਾਂ ਦੇਣ ਵਾਲਾ ਦਤਾਰ ਅੱਜ ਤੱਕ ਨਾ ਕੋਈ ਹੋਇਆ ਨਾ ਆਉਣ ਵਾਲੇ ਸਮੇਂ ਵਿੱਚ ਹੋਏਗਾ। ਇਸ ਕਰਕੇ ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਏ ਕਰਨੀ। ਇਹ ਸਾਡਾ ਬਹੁਤ ਪੁਰਾਣਾ ਸਵਾਲ ਹੈ ਵੀ ਸਾਰਿਆਂ ਤੋਂ ਉੱਚਾ ਕੰਮ ਕਿਹੜਾ ਹੈ। ਧਰਮ ਦੇ ਮਾਰਗ ਤੇ ਆਦਮੀ ਖੋਜਦਾ ਰਹਿੰਦਾ, ਸਭ ਤੋਂ ਵਧੀਆ ਕੰਮ ਕਿਹੜਾ ਹੈ, ਕਿੰਨੇ ਕੰਮ ਨੇ ਗੁਰੂ ਨਾਨਕ ਦੇ ਘਰ ਵਿੱਚ, ਚੰਗਾ ਕੰਮ ਕਿਹੜਾ। ਹਜ਼ੂਰ ਨੇ ਇੱਥੇ ਉਹ ਦੱਸਿਆ ਸਾਰਿਆਂ ਤੋਂ ਉੱਚੀ ਕਰਨੀ ਕਿਹੜੀ, ਸਭ ਤੇ ਊਚ ਨਿਰਮਲ ਇਹ ਕਰਨੀ ਕਿਹੜੀ, ਜਪ ਜਨ ਸਦਾ ਸਦਾ ਦਿਨ ਰਹਿਣੀ। ਦਿਨ ਰਾਤ ਹੈ ਥੋੜਾ ਜਿਹਾ ਔਖਾ, ਇਹਨੂੰ ਪਕਾਉਣਾ ਬੜਾ ਔਖਾ ਦਿਨ ਰਾਤ, ਔਰ ਇਹ ਬੜੇ ਸਮੇਂ ਬਾਅਦ ਗੁਰੂ ਦੀ ਕਿਰਪਾ ਦੁਆਰਾ ਇਹ ਦਾਤ ਮਿਲਦੀ ਏ, ਕਿਉਂਕਿ ਦਿਨ ਰਾਤ ਦਾ ਜਿਹੜਾ ਸਿਮਰਨ ਹੈ ਉਹਨੂੰ ਆਮ ਸਰੀਰ ਜਿਹੜਾ ਉਹ ਬਰਦਾਸ਼ਤ ਨਹੀਂ ਕਰਦਾ। ਇਸ ਕਰਕੇ ਕਹਿੰਦੇ ਇਹ ਸਭ ਤੋਂ ਉੱਚੀ ਕਰਨੀ ਹੈ। ਜੇ ਕਿਸੇ ਨੇ ਕਮਾਈ ਕੀਤੀ ਹੋਵੇ ਕਰਦਿਆਂ ਕਰਦਿਆਂ, ਫਿਰ ਉਹਦੇ ਜੀਵਨ ਦੀ ਕਪੈਸਿਟੀ ਵੱਧ ਜਾਂਦੀ, ਉਹ ਕਰ ਸਕਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ, ਪਰ ਸਹਿਜੇ ਸਹਿਜੇ ਕਰੇ ਤਾਂ ਹੋ ਸਕਦਾ ਹੈ। ਇਸ ਤਰ੍ਹਾਂ ਫਿਰ ਇਸ ਦਸ਼ਾ ਨੂੰ ਕਬੀਰ ਸਾਹਿਬ ਕਹਿੰਦੇ ਸੁਪਨੇ ਹੂੰ ਬਰਡਾਇਕ ਹੈ ਜੇ ਮੁੱਕ ਨਿਕਸ਼ ਹੈ ਰਾਮ। ਇਹ ਉਹ ਦਸ਼ਾ ਹੈ ਕਿ ਜਦੋਂ ਹੋਰ ਕੁਝ ਨਿਕਲਦਾ ਹੀ ਨਹੀਂ ਰਸਨਾ, ਬਸ ਉਹਦੀ ਆਵਾਜ਼ ਅੰਦਰ ਗੂੰਜਦੀ ਰਹਿੰਦੀ ਹੈ। ਜੇ ਮਨੁੱਖ ਬਾਹਰ ਗੱਲ ਕਰਦਾ ਵੀ ਹੈ ਤੇ ਅੰਦਰ ਕਿਤੇ ਨਾ ਕਿਤੇ ਉਹਦਾ ਕੰਮ ਚੱਲੀ ਜਾਂਦਾ ਨਾਲੋਂ ਨਾਲ, ਉਹਦੇ ਜੀਵਨ ਦੇ ਦੋ ਹਿੱਸੇ ਹੋ ਜਾਂਦੇ। ਉੱਥੇ ਜਾ ਕੇ ਥੋੜ੍ਹਾ ਜਿਹਾ ਗੱਲ ਸ਼ੁਰੂ ਹੁੰਦੀ, ਉਸ ਤੋਂ ਪਹਿਲਾਂ ਸਾਧ ਸੰਗਤ ਇਹ ਸਾਰਾ ਕੁਝ ਇਹ ਮੈਚ ਹੈ, ਇਹਦੇ ਵਿੱਚ ਫਿਰ ਕਈ ਕੁਝ ਚੱਲਦਾ। ਇਸ ਕਰਕੇ ਕਹਿੰਦੇ ਸਭ ਤੋਂ ਉੱਚੀ ਕਰਨੀ ਇਹ ਹੈ ਦਿਨ ਰਾਤ, ਜਿਹਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਨੇ ਸੋ ਛੂਟੈ ਮਹਾਂਜਾਲ ਤੇ। ਇੱਕ ਮਹਾਂਜਾਲ ਹੈ ਸਾਡੇ ਅੰਦਰ। ਮਹਾਂਜਾਲ ਕਿਹੜਾ? ਤੁਸੀਂ ਵੇਖੋ ਕਿ ਵਿੱਚੋਂ ਕਿੰਨੇ ਵਿਚਾਰ ਉੱਠੇ ਜਾਣਗੇ, ਲਗਾਤਾਰ ਖਿਆਲ ਆਈ ਜਾਣਗੇ, ਉਹਨਾਂ ਨੂੰ ਅੰਦਰ ਮਹਿਸੂਸ ਕਰਕੇ ਬੰਦਾ ਹੈਰਾਨ ਹੋ ਜਾਂਦਾ ਕਿੱਥੋਂ ਆਈ ਜਾਂਦਾ। ਇਹ ਜਾਲ ਹੈ ਵਿਚਾਰਾਂ ਦਾ, ਇਹਦੇ ਵਿੱਚ ਅਸੀਂ ਫਸੇ ਰਹਿੰਦੇ ਹਾਂ ਜੋ ਸਾਨੂੰ ਅੱਗੇ ਨਹੀਂ ਜਾਣ ਦਿੰਦੇ। ਤਾਂ ਇਸ ਜਾਲ ਨੂੰ ਤੋੜਨ ਦਾ ਹੋਰ ਕੋਈ ਤਰੀਕਾ ਨਹੀਂ, ਕਿਉਂਕਿ ਜਿਹੜਾ ਇਹ ਜਾਲ ਹੈ ਵਿਚਾਰਾਂ ਦਾ, ਇਹ 24 ਘੰਟੇ ਪਣਪਦਾ ਅੰਦਰੋਂ, ਇੱਕ ਪਲ ਲਈ ਵੀ ਇਹ ਰੁਕਦਾ ਨਹੀਂ। ਤੇ ਬਿਲਕੁਲ ਇਹਦੇ ਮੁਕਾਬਲੇ ਤੇ ਬਰਾਬਰ ਜਿਵੇਂ ਲਗਾਤਾਰ ਆਉਂਦਾ, ਸੋ ਛੂਟੈ ਮਹਾਂਜਾਲ ਤੇ ਜੇ ਗੁਰ ਸ਼ਬਦ ਨਿਰੰਤਰ। ਨਿਰੰਤਰ ਦਾ ਅਰਥ ਹੈ ਗਾਇਬ ਤੋਂ ਬਿਨਾਂ, ਲਗਾਤਾਰ ਜਦੋਂ ਗੁਰੂ ਕਾ ਸ਼ਬਦ ਅੰਦਰ ਰਹਿਣ ਲੱਗ ਪਵੇ ਤੇ ਫਿਰ ਇਹ ਜਾਲ ਨੂੰ ਕੱਟ ਦਿੰਦਾ ਹੈ। ਜਿੰਨਾ ਚਿਰ ਉਹ ਲਗਾਤਾਰਤਾ ਵਿੱਚ ਨਹੀਂ ਆਉਂਦਾ, ਬਸ ਥੋੜਾ ਜਿਹਾ ਇੱਕ ਦੋ ਜਾਲ ਵਿੱਚੋਂ ਮੋਰੀਆਂ ਨਿਕਲਦੀਆਂ ਨੇ, ਅਸੀਂ ਫਿਰ ਛੱਡ ਦਿੰਦੇ ਹਾਂ, ਫਿਰ ਉਹ ਜਾਲ ਪੱਕਾ ਕਰ ਲੈਂਦਾ ਉੱਥੇ। ਇਸ ਤਰ੍ਹਾਂ ਅੱਗੇ ਨਹੀਂ ਵੱਧਦਾ ਮਨੁੱਖ। ਤਾਂ ਹਜ਼ੂਰ ਕਹਿੰਦੇ ਸੋ ਛੂਟੈ ਮਹਾਂਜਾਲ ਤੇ ਜੇ ਗੁਰ ਸ਼ਬਦ ਨਿਰੰਤਰ। ਸਤਿਗੁਰੂ ਕਹਿੰਦੇ ਸਭ ਤੇ ਊਚ ਨਿਰਮਲ ਇਹ ਕਰਨੀ, ਕਰ ਕਿਰਪਾ ਜਿਸ ਕੋ ਨਾਮ ਦੀਆ, ਨਾਨਕ ਸੋਜਨ ਨਿਰਮਲ ਥੀਆ। ਕਿਰਪਾ ਕਰਕੇ ਜਿਸ ਮਨੁੱਖ ਨੂੰ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ, ਉਹ ਨਿਰਮਲ ਭਾਵ ਅੰਦਰੋਂ ਸ਼ੁੱਧ ਹੋ ਜਾਂਦਾ ਹੈ, ਸ਼ੁੱਧਤਾ ਉਹਦੇ ਵਿੱਚ ਆ ਜਾਂਦੀ ਹੈ। ਸਾਹਿਬ ਕਹਿੰਦੇ ਜਾਂ ਕਹਿ ਮਨ ਗੁਰ ਕੀ ਪ੍ਰਤੀਤ, ਇਸ ਜਨ ਆਵੇ ਹਰ ਪ੍ਰਭ ਚੀਤ। ਜਿਹਦੇ ਮਨ ਵਿੱਚ ਪ੍ਰਤੀਤ ਦੇ ਅਰਥ ਨੇ ਪੱਕਾ ਭਰੋਸਾ, ਇਹ ਕਈ ਸ਼ਬਦ ਆਉਣਗੇ ਗੁਰੂ ਗ੍ਰੰਥ ਸਾਹਿਬ ਵਿੱਚ, ਵਿਸ਼ਵਾਸ, ਪ੍ਰਤੀਤ, ਭਰੋਸਾ, ਵੇਸਾ, ਵੱਖਰੇ ਵੱਖਰੀਆਂ ਅਵਸਥਾਵਾਂ ਵਿੱਚ ਜਦੋਂ ਵਿਸ਼ਵਾਸ ਲੈਂਦਾ ਉਦੋਂ ਇਹਦੇ ਨਾਮ ਬਦਲ ਜਾਂਦੇ। ਪ੍ਰਤੀਤ ਦਾ ਅਰਥ ਹੈ ਪੱਕਾ ਭਰੋਸਾ, ਜਿਹੜਾ ਕਦੀ ਡੋਲਦਾ ਨਹੀਂ। ਜਿਹਦੇ ਮਨ ਵਿੱਚ ਕਹਿੰਦੇ ਪ੍ਰਤੀਤ ਆ ਜਾਂਦੀ ਆਪਣੇ ਗੁਰੂ ਤੇ, ਵਿਸ਼ਵਾਸ ਆ ਜਾਂਦਾ ਹੈ, ਉਹਨੂੰ ਪਰਮਾਤਮਾ ਚੇਤੇ ਆਉਣ ਲੱਗ ਪੈਂਦਾ। ਤਿਸ ਜਨ ਆਵੇ ਹਰ ਪ੍ਰਭ ਚੀਤ, ਤੇ ਇਸ ਤਰ੍ਹਾਂ ਦੀ ਦਸ਼ਾ ਨੂੰ ਜਿਹੜਾ ਪ੍ਰਾਪਤ ਕਰ ਲੈਂਦਾ ਹੈ, ਫਿਰ ਉਹ ਭਗਤ ਸੁਣੀਐ ਤੇ ਉਹ ਲੋਏ। ਤਿੰਨਾਂ ਲੋਕਾਂ ਵਿੱਚ, ਸਾਰੀ ਧਰਤੀ ਤੇ ਬ੍ਰਹਿਮੰਡ ਵਿੱਚ, ਕੇਵਲ ਇੱਥੇ ਨਹੀਂ, ਆਪਣੇ ਸ਼ਹਿਰ ਵਿੱਚ ਨਹੀਂ, ਆਪਣੇ ਇਲਾਕੇ ਵਿੱਚ ਨਹੀਂ, ਉਹਦਾ ਨਾਮ ਸਾਧ ਸੰਗਤ ਹੋਰ ਬੜੀ ਦੁਨੀਆਂ ਵਿੱਚ ਚੱਲਦਾ ਜਿਹਦਾ ਸਾਨੂੰ ਕੋਈ ਪਤਾ ਨਹੀਂ, ਉੱਥੇ ਵੀ ਜਾਣਦੇ ਨੇ ਉਸ, ਉਹ ਵੀ ਉਹਨੂੰ ਲੋਚਦੇ ਨੇ, ਉਹ ਵੀ ਲੱਭਦੇ ਫਿਰਦੇ ਨੇ, ਉਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉਹਦੇ ਕੋਲ ਆਉਂਦੇ ਰਹਿੰਦੇ। ਇਸ ਤਰ੍ਹਾਂ ਦਾ ਉਹ ਭਗਤ ਇੰਨੀ ਉੱਚੀ ਦਸ਼ਾ ਨੂੰ ਪ੍ਰਾਪਤ ਕਰ ਲੈਂਦਾ ਹੈ। ਭਗਤ ਸੁਣਿਆ ਤੇ ਉਹ ਲੋਏ। ਹਜ਼ੂਰ ਕਹਿੰਦੇ ਜਾਂ ਕਹਿ ਹਿਰਦੈ ਏਕੋ ਹੋਏ, ਉਹਦੇ ਹਿਰਦੇ ਵਿੱਚ ਇੱਕ ਤੋਂ ਬਿਨਾਂ ਦੂਸਰਾ ਕੋਈ ਆਉਂਦਾ ਹੀ ਨਹੀਂ, ਲਗਾਤਾਰ ਇੱਕ ਦੀ ਯਾਦ ਟਿਕੀ ਰਹਿੰਦੀ ਹੈ। ਸੱਚ ਕਰਨੀ ਸੱਚ ਤਾਂ ਕੀ ਰਹਿਤ, ਉਹਦੀ ਕਰਨੀ ਤੇ ਰਹਿਤ ਸੱਚ ਨਾਲ ਭਰਪੂਰ ਰਹਿੰਦੀ ਹੈ, ਉਹਦਾ ਰਹਿਣਾ ਬਹਿਣਾ ਲੋਭ ਤੋਂ ਪਾਰ, ਵਾਸਨਾ ਉਹਦੇ ਜੀਵਨ ਵਿੱਚੋਂ ਵਿਲੀਨ ਹੋ ਗਈ, ਖਤਮ ਹੋ ਗਈ, ਲੋਭ ਉਹਦਾ ਥੱਕ ਗਿਆ, ਮੋਹ ਉਹਦਾ ਬਿਲਕੁਲ ਕਮਜ਼ੋਰ ਪੈ ਗਿਆ, ਇਹ ਸਾਰੀਆਂ ਚੀਜ਼ਾਂ ਉਹਦੇ ਅਧੀਨ ਆ ਜਾਂਦੀਆਂ ਹਨ, ਇਹਨਾਂ ਤੋਂ ਉੱਚਾ ਹੋ ਜਾਂਦਾ, ਕ੍ਰੋਧ ਦੀ ਜਿਹੜੀ ਅਗਨੀ ਹੈ ਉਹ ਵੀ ਸ਼ਾਂਤ ਹੋ ਜਾਂਦੀ ਹੈ। ਤਾਂ ਇਸ ਤਰ੍ਹਾਂ ਉਹ ਇੱਕ ਉੱਚੀ ਰਹਿਤ ਦੀ ਪ੍ਰਾਪਤੀ ਕਰ ਲੈਂਦਾ ਤੇ ਵੱਡੀ ਕਰਨੀ ਵਾਲਾ ਹੋ ਜਾਂਦਾ, ਉਹਦਾ ਜੀਵਨ ਕਰਨੀ ਭਰਪੂਰ ਹੋ ਜਾਂਦਾ। ਸੱਚ ਕਰਨੀ ਸੱਚ ਤਾਂ ਕੀ ਰਹਿਤ, ਸੱਚ ਹਿਰਦੈ, ਉਹਦੇ ਹਿਰਦੇ ਵਿੱਚ ਸਦੀਵ ਕਾਲ ਵਾਸਤੇ ਸੱਚੇ ਨਾਮ ਦਾ ਜਿਹੜਾ ਟਿਕਾ ਹੈ ਉਹ ਲਗਾਤਾਰ ਸਾਧ ਸੰਗਤ ਬਣਿਆ ਰਹਿੰਦਾ। ਸੱਚ ਹਿਰਦੈ ਸੱਚ ਮੁਖ ਕਹਿਤ, ਤੇ ਉਹਦੀ ਰਸਨਾ ਤੋਂ ਜੋ ਵੀ ਨਿਕਲਦਾ ਉਹ ਸੱਚ ਹੁੰਦਾ। ਆਮ ਸ਼ਬਦ ਵੀ ਉਹ ਨਾਮ ਵਿੱਚ ਜੁੜ ਜਾਂਦੇ ਨੇ, ਐਸੇ ਮਨੁੱਖ ਨੂੰ ਇਹ ਵਿਸ਼ੇਸ਼ਤਾ ਮਿਲ ਜਾਂਦੀ ਹੈ। ਬਹੁਤ ਫਰਕ ਹੈ ਸਾਧ ਸੰਗਤ ਐਸੇ ਜੁੜੇ ਵਿੱਚ ਤੇ ਆਪਣੇ ਵਿੱਚ, ਉਹ ਐਸੀ ਉਹਨੂੰ ਦਾਤ ਮਿਲ ਜਾਂਦੀ ਜਦੋਂ ਆਮ ਗੱਲਾਂ ਕਰਦਾ, ਉਹ ਵੀ ਨਾਮ ਵਿੱਚ ਐਡ ਹੁੰਦੀਆਂ ਨੇ, ਉਹਦੇ ਖਜ਼ਾਨੇ ਵਿੱਚ ਪੈ ਜਾਂਦੀਆਂ। ਤੇ ਜਿੰਨਾ ਚਿਰ ਆਦਮੀ ਡੂੰਘਾਈ ਵਿੱਚ ਨਹੀਂ ਜਾਂਦਾ ਉਨਾ ਚਿਰ ਨਾਮ ਵੀ ਇੰਨਾ ਜਲਦੀ ਲੇਖੇ ਵਿੱਚ ਨਹੀਂ ਪੈਂਦਾ। ਬਹੁਤ ਫਰਕ ਹੈ, ਜੋ ਵੀ ਕਰੇਗਾ ਉਹ ਨਾਮ ਬਣ ਜਾਂਦਾ, ਉਹਦਾ ਖਾਣਾ ਪੀਣਾ, ਪਹਿਨਣਾ, ਬੋਲਣਾ, ਤੁਰਨਾ ਫਿਰਨਾ, ਹਰ ਇੱਕ ਕਿਰਿਆ ਉਹਦੀ ਨਾਮ ਵਿੱਚ ਆਪਣੇ ਆਪ ਹੀ ਤਬਦੀਲ ਹੋ ਜਾਂਦੀ ਹੈ। ਇੱਕ ਇੱਕ ਪਲ ਉਹਦਾ ਆਪਣੇ ਆਪ ਨਾਮ ਵਿੱਚ ਸਿਮਰਨ ਵਿੱਚ ਜੁੜਦਾ ਰਹਿੰਦਾ। ਸੱਚ ਹਿਰਦੈ ਸੱਚ ਮੁਖ ਕਹਿਤ, ਸਾਚੀ ਦ੍ਰਿਸ਼ਟ ਸਾਚਾ ਆਕਾਰ, ਉਹਦੀ ਦ੍ਰਿਸ਼ਟੀ ਨਜ਼ਰ ਸੱਚ ਨਾਲ ਭਰੀ ਜਾਂਦੀ, ਇਸ ਕਰਕੇ ਸਾਰਾ ਆਕਾਰ ਵੀ ਉਹਨੂੰ ਸੱਚਾ ਭਾਵ ਅਕਾਲ ਪੁਰਖ ਦਾ ਰੂਪ ਹੀ ਦਿਸਣ ਲੱਗ ਪੈਂਦਾ। ਸੱਚ ਵਰਤੈ, ਉਹਦੇ ਰਾਹੀਂ ਸੱਚ ਵਰਤਣ ਲੱਗ ਪੈਂਦਾ। ਇਹ ਸਭ ਤੋਂ ਵੱਡੀ ਕਲਾ ਸੰਸਾਰ ਵਿੱਚ, ਸੱਚ ਵਰਤੈ, ਸੱਚ ਦਾ ਅਰਥ ਸੱਚਾ ਨਾਮ, ਪਰਮਾਤਮਾ ਉਹਦੇ ਰਾਹੀਂ ਬਾਹਰ ਵਰਤਦਾ ਹੈ, ਉਹਨੂੰ ਰਾਹ ਮਿਲ ਜਾਂਦਾ ਸੰਸਾਰ ਵਿੱਚ, ਵਰਤਾਵਾ ਹੈ ਉਹ ਇੱਕ ਭਾਂਡਾ ਹੈ ਰੱਬ ਦਾ, ਗੁਰੂ ਦਾ ਬਰਤਨ ਭਾਂਡਾ ਹੈ। ਇੱਕ ਤੇ ਵਰਤਾਵਾ ਹੁੰਦਾ ਨਾ, ਇੱਕ ਗ੍ਰਾਹਕ ਹੁੰਦਾ ਲੈਣ ਵਾਲਾ, ਗੁਰੂ ਤੇ ਵਰਤਾਵਾ ਹੈ ਤੇ ਆਮ ਬੰਦਾ ਲੈਣ ਵਾਲਾ ਹੈ ਉਹਦੇ ਤੋਂ ਭੀਖ, ਤੇ ਜਿਹੜੇ ਗੁਰਮੁਖ ਨੇ ਉਹ ਕਟੋਰਾ ਨੇ ਗੁਰੂ ਦੇ ਹੱਥਾਂ ਵਿੱਚ, ਉਹਦੇ ਰਾਹੀਂ ਉਹ ਭਰ ਭਰ ਕੇ ਸੰਸਾਰ ਨੂੰ ਵੰਡਦੇ ਨੇ, ਉਹਦੇ ਰਾਹੀਂ ਦਿੰਦੇ ਹਨ। ਇਸ ਤਰ੍ਹਾਂ ਕਹਿੰਦੇ ਉਹਨਾਂ ਦੇ ਜੀਵਨ ਦੇ ਵਿੱਚ ਵਰਤਦਾ ਹੈ ਸੱਚ ਭਾਵ, ਉਹਨਾਂ ਦੇ ਰਾਹੀਂ ਵਰਤਦਾ ਹੈ, ਸੱਚ ਵਰਤੈ ਸਾਚਾ ਪਸਾਰ। ਕਦੀ ਕਦੀ ਐਸੇ ਲੋਕ ਪਸਾਰਾ ਵੀ ਕਰਦੇ ਨੇ, ਪਸਾਰ ਵੱਖਰੇ ਵੱਖਰੇ ਉਹਨਾਂ ਦੇ ਤਰੀਕੇ ਨੇ। ਕੁਝ ਐਸੇ ਨੇ ਜਿਹੜੇ ਸਮੇਟੇ ਰਹਿਣਗੇ ਬਸ ਆਪਣੇ ਆਪ ਵਿੱਚ ਬੰਦ, ਉਹਨਾਂ ਨੂੰ ਉਸੇ ਤਰ੍ਹਾਂ ਦਾ ਅਕਾਲ ਪੁਰਖ ਵੱਲੋਂ ਹੁਕਮ ਹੁੰਦਾ, ਉਹ ਆਪਣੇ ਆਪ ਵਿੱਚ ਮਸਤ ਰਹਿੰਦੇ। ਪਰ ਕਈਆਂ ਨੂੰ ਹੁੰਦਾ ਵੀ ਤੁਸੀਂ ਪਸਾਰਾ ਕਰਨਾ, ਥੋੜ੍ਹਾ ਜਿਹਾ ਨੂੰ ਖਿਲਾਰਨਾ, ਵਰਤਾਉਣਾ, ਫਿਰ ਇੱਧਰ ਉੱਧਰੋਂ ਭਾਂਡੇ ਇਕੱਠੇ ਕਰਨੇ ਪੈਂਦੇ। ਸੱਚ ਵਰਤੈ ਸਾਚਾ ਪਸਾਰ, ਪਾਰ ਬ੍ਰਹਮ ਜਿਨ ਸੱਚ ਕਰ ਜਾਤਾ, ਜਿਨ੍ਹਾਂ ਨੇ ਪਾਰ ਬ੍ਰਹਮ ਨੂੰ ਸੱਚ ਕਰਕੇ ਯਕੀਨ ਕਰਕੇ ਜਾਣ ਲਿਆ ਹੈ, ਨਾਨਕ ਸੋ ਜਨ ਸੱਚ ਸਮਾਤਾ। ਐਸੇ ਜਨ, ਐਸੇ ਪ੍ਰਭੂ ਦੇ ਪਿਆਰੇ ਸੱਚ ਵਿੱਚ ਲੀਨ ਹੋ ਜਾਂਦੇ ਨੇ, ਉਹਦੇ ਨਾਲ ਇੱਕ ਮਿੱਕ ਹੋ ਜਾਂਦੇ ਨੇ। ਆਓ ਇੱਕ ਦੋ ਮਿੰਟ ਵਾਸਤੇ ਆਪਾਂ ਸਾਂਝ ਪਾਈਏ ਗੁਰੂ ਸ਼ਬਦ ਨਾਲ, ਫਿਰ ਸਮਾਪਤੀ ਕਰਾਂਗੇ। ਸਾਰਿਆਂ ਨੇ ਕਿਰਪਾ ਕਰਨੀ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।